ਹੋਏਰਾ ਖਾਬਦੀਰ ਔਰ ਹਰਕ ਤਰ ਪਹੁੰਚਿਓ ਸਤਿਗੁਰ ਪਾਸ ਨਮਰ ਹੋਏ ਬੰਦਨ ਕਰੇ ਜਲ ਦਰਸ਼ਨ ਜਿਮ ਪਿਆ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਫਤਿਹ। ਪਰਮ ਸਤਿਕਾਰਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਅਤਿਅੰਤ ਵੱਡੇ ਭਾਗ ਹਨ। ਦੀਨ ਦੁਨੀਆਂ ਦੇ ਮਾਲਕ ਸਰਬ ਸਾਂਝੀ ਬਾਲਤਾ ਦੇ ਸਾਂਝੇ ਰਹਿਬਰ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਦੀਵਾਨਾਂ ਚ ਨਿਤਾ ਪ੍ਰਤੀ ਜੁੜ ਕੇ ਇਕੱਤਰ ਹੋ ਕੇ ਸਤਿਗੁਰਾਂ ਦਾ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰ ਰਹੇ ਇਸਲਾਮ ਧਰਮ ਵਿਚ ਮਹਾਨ ਉੱਚਾ ਰੁਤਬਾ ਰੱਖਣ ਵਾਲੇ ਔਰ ਗੁਰਸਿੱਖਾਂ ਵਿਚ ਵੀ ਸਤਿਕਾਰੇ ਜਾਣ ਵਾਲੇ ਗੁਰੂ ਸਾਹਿਬ ਨੇ ਵੀ ਜਿਨ੍ਹਾਂ ਦਾ ਬੜਾ ਸਤਿਕਾਰ ਕੀਤਾ ਹੈ ਉਹ ਮਹਾਨ ਸੰਤ ਸਾਈ ਮੀਆਂ ਮੀਰ ਜੀ ਦਿੱਲੀ ਚੱਲ ਕੇ ਆਏ ਨੇ। ਬਾਦਸ਼ਾਹ ਜਹਾਂਗੀਰ ਸਾਈ ਮੀਆਂ ਮੀਰ ਜੀ ਦੇ ਦਰਸ਼ਨ ਕਰਨ ਵਾਸਤੇ ਉਨ੍ਹਾਂ ਦੇ ਕੋਲ ਪਹੁੰਚਿਆ। ਬੜੇ ਅਦਬ ਸਤਿਕਾਰ ਸਹਿਤ ਨਮਸਕਾਰ ਕੀਤੀ ਹੈ। ਬਾਕੀ ਨਾਲ ਦੇ ਜਿੰਨੇ ਉਮਰਾਵ ਵਜ਼ੀਰ ਅਹਿਲਕਾਰ ਸੀ ਸਭ ਨੂੰ ਦੂਰ ਹਟਾ ਦਿੱਤਾ। ਇਕੱਲਾ ਸਾਈ ਮੀਆਂ ਮੀਰ ਜੀ ਕੋਲ ਬੈਠਾ ਹੈ ਔਰ ਪੁੱਛਦਾ ਹੈ ਸਾਈ ਜੀ ਕਿਰਪਾ ਕਰਕੇ ਸੰਤਾਂ ਦੇ ਲੱਛਣ ਦੱਸੋ ਕਿ ਸੰਤ ਕਿਹੋ ਜਿਹੇ ਹੁੰਦੇ ਹਨ। ਸਾਈ ਜੀ ਨੇ ਦੱਸਿਆ ਬਾਦਸ਼ਾਹ ਜਿਨ੍ਹਾਂ ਅੰਦਰ ਕਿਸੇ ਵੀ ਪ੍ਰਕਾਰ ਦੀ ਵਾਸ਼ਨਾ ਨਾ ਰਹੇ ਜੋ ਸਰਬ ਵਿਕਾਰਾਂ ਤੋਂ ਰਹਿਤ ਹੋ ਜਾਣ ਜਿਨ੍ਹਾਂ ਹਿਰਦਿਆਂ ਚ ਕਿਸੇ ਪ੍ਰਕਾਰ ਦਾ ਫੁਰਨਾ ਸੰਕਲਪ ਵਿਕਲਪ ਪੈਦਾ ਹੀ ਨਾ ਹੋਵੇ। ਜਿਵੇਂ ਇੱਕ ਮੁਰਦਾ ਕੋਈ ਫੁਰਨਾ ਜਾਂ ਕਿਸੇ ਪ੍ਰਕਾਰ ਦੀ ਵਾਸ਼ਨਾ ਨਹੀਂ ਰੱਖਦਾ ਉਸ ਮੁਰਦੇ ਦੇ ਸਮਾਨ ਜਿਹੜੇ ਆਪਣੇ ਹਿਰਦੇ ਵਿਚ ਇਸ ਤਰ੍ਹਾਂ ਦੀ ਅਵਸਥਾ ਬਣਾ ਲੈਂਦੇ ਨੇ ਉਹ ਸੰਤ ਹਨ। ਇਹੋ ਜਿਹੀ ਮਹਾਨ ਅਵਸਥਾ ਦੇ ਧਾਰਨੀ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਸਾਹਿਬਜ਼ਾਦੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸਨ। ਜਿਸ ਵੇਲੇ ਉਹ ਲਾਹੌਰ ਆਏ ਮੈਂ ਉਨ੍ਹਾਂ ਨੂੰ ਮਿਲਿਆ, ਉਨ੍ਹਾਂ ਦੇ ਦਰਸ਼ਨ ਕੀਤੇ। ਬਾਦਸ਼ਾਹ ਉਨ੍ਹਾਂ ਦੇ ਵਿਰੋਧੀਆਂ ਨੇ, ਉਨ੍ਹਾਂ ਨਾਲ ਵੈਰ ਕਮਾਉਣ ਵਾਲਿਆਂ ਨੇ ਉਨ੍ਹਾਂ ਨੂੰ ਅਨੇਕ ਪ੍ਰਕਾਰ ਦੇ ਤਸੀਹੇ ਦਿੱਤੇ। ਹਾਲਾਂਕਿ ਉਹ ਚਾਹੁੰਦੇ ਤੇ ਕੁਝ ਵੀ ਕਰ ਸਕਦੇ ਸੀ। ਜੰਤ ਸ਼ਕਤੀਆਂ ਅਜਮਤਾਂ ਉਨ੍ਹਾਂ ਦੇ ਚਰਨਾਂ ਵਿਚ ਵਸਦੀਆਂ ਸੀ, ਉਨ੍ਹਾਂ ਦੇ ਸਿੱਖ ਵੀ ਅਜਮਤੀ ਸਨ। ਬਹੁਤ ਸਾਰੇ ਪੀਰ ਉਮਰਾਵ ਇੱਥੋਂ ਤੱਕ ਕਿ ਮੈਂ ਵੀ ਉਨ੍ਹਾਂ ਕੋਲ ਜਾ ਕੇ ਬੇਨਤੀ ਕੀਤੀ ਸੀ, ਪਰ ਉਹ ਇਹੋ ਜਿਹੀ ਅਜਰ ਨੂੰ ਜਰਨ ਦੀ ਅਵਸਥਾ ਦੇ ਧਾਰਨੀ ਸਨ ਕਿ ਸਭ ਨੂੰ ਸੰਦੇਸ਼ ਦੇ ਦਿੱਤਾ, ਹੁਕਮ ਕਰ ਦਿੱਤਾ, ਇਹ ਸਾਡੀ ਖੇਡ ਹੈ, ਇਹਦੇ ਵਿਚ ਕਿਸੇ ਨੇ ਨਹੀਂ ਆਉਣਾ। ਇਹੋ ਜਿਹੇ ਮਹਾਨ ਸੰਤ। ਬਾਦਸ਼ਾਹ ਕਹਿੰਦਾ ਮੈਂ ਤਾਂ ਉਨ੍ਹਾਂ ਦੀ ਮਹਿਮਾ ਨਹੀਂ ਜਾਣ ਸਕਿਆ, ਸਾਈ ਮੀਆਂ ਮੀਰ ਜੀ ਕਹਿੰਦੇ ਤੂੰ ਤਾਂ ਇੱਕ ਦੁਨਿਆਵੀ ਵਿਅਕਤੀ ਹੈ, ਤੂੰ ਉਨ੍ਹਾਂ ਦੀ ਮਹਿਮਾ ਕੀ ਜਾਣਨੀ ਸੀ, ਉਨ੍ਹਾਂ ਦੀ ਮਹਿਮਾ ਤਾਂ ਖੁਦ ਅਸੀਂ ਵੀ ਨਹੀਂ ਜਾਣ ਸਕੇ, ਉਨ੍ਹਾਂ ਦੀ ਮਹਿਮਾ ਦਾ ਤਾਂ ਅੰਤ ਹੀ ਨਹੀਂ ਹੈ। ਬਾਦਸ਼ਾਹ ਕਹਿੰਦਾ ਜੀ ਤੁਸੀਂ ਮੁਸਲਮਾਨ ਪੀਰ ਹੋ ਤੇ ਇੱਕ ਹਿੰਦੂਆਂ ਦੇ ਪੀਰ ਦੀ ਤੁਸੀਂ ਇੰਨੀ ਉਪਮਾ ਇੰਨੀ ਤਾਰੀਫ ਕਿਉਂ ਕਰ ਰਹੇ ਹੋ, ਤੁਹਾਡੇ ਲਈ ਯੋਗ ਨਹੀਂ। ਕਹਿੰਦੇ ਬਾਦਸ਼ਾਹ ਸੁਣ, ਜਦੋਂ ਮੇਰੇ ਵਰਗੇ ਪੀਰ ਖੁਦਾ ਦੀ ਦਰਗਾਹ ਵਿੱਚ ਜਾਂਦੇ ਨੇ ਨਾ ਤੇ ਉੱਥੇ ਖੁਦਾ ਦਾ ਦਰਵਾਜ਼ਾ ਬੰਦ ਹੁੰਦਾ, ਸਾਡੇ ਵਰਗੇ ਮੇਰੇ ਜਿੰਨੇ ਪੀਰ ਨੇ ਸਭ ਹੱਥ ਜੋੜ ਕੇ ਉੱਥੇ ਲੈਣ ਵਿੱਚ ਕਤਾਰ ਚ ਖਲੋ ਜਾਂਦੇ ਨੇ। ਜਿਹੜੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਹੁੰਦੇ ਨੇ ਉਹੀ ਉਸ ਖੁਦਾ ਦੀ ਦਰਗਾਹ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਕੇ ਸਾਡੀ ਬੇਨਤੀ ਸੁਣਦੇ ਨੇ, ਫਿਰ ਅੰਦਰ ਜਾਂਦੇ ਨੇ। ਅੰਦਰ ਕੋਈ ਖੁਦਾ ਦੂਸਰਾ ਹੈ ਜਾਂ ਉਹੀ ਆਪ ਖੁਦਾ ਨੇ ਇਹ ਸਾਨੂੰ ਨਹੀਂ ਪਤਾ, ਸਾਡੀਆਂ ਬੇਨਤੀਆਂ ਹੀ ਸੁਣਦੇ ਨੇ। ਜੇ ਮੇਰੇ ਤੇ ਯਕੀਨ ਨਹੀਂ ਬਾਦਸ਼ਾਹ, ਤੂੰ ਕਿਸੇ ਵੀ ਮੁਸਲਮਾਨ ਪੀਰ ਨੂੰ ਬੁਲਾ ਕੇ ਉਹਦੇ ਕੋਲ ਪੁੱਛ ਸਕਦਾ। ਤੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੀ ਉਸ ਜਗ੍ਹਾ ਤੇ ਆ ਕੇ ਪੁਕਾਰ ਸੁਣਦੇ ਨੇ, ਸਾਡੀਆਂ ਬੇਨਤੀਆਂ ਸੁਣਦੇ ਨੇ। ਇਸ ਕਰਕੇ ਮੈਂ ਉਨ੍ਹਾਂ ਦੀ ਉਪਮਾ ਕਰ ਰਿਹਾ। ਬਾਦਸ਼ਾਹ ਨੇ ਜਦੋਂ ਸੁਣਿਆ, ਇਹਦੇ ਮਨ ਚ ਅਫਸੋਸ ਹੋਇਆ ਕਿ ਮੇਰੇ ਕੋਲੋਂ ਬੜਾ ਵੱਡਾ ਗੁਨਾਹ ਹੋਇਆ, ਇਹ ਗੁਨਾਹ ਕਰਾਇਆ ਹੈ ਚੰਦੂ ਵਰਗੇ ਪਾਪੀਆਂ ਨੇ, ਮੈਨੂੰ ਗਲਤ ਸਿੱਖਿਆ ਦੇ ਕੇ। ਅਖੇ ਗੁਰੂ ਅਰਜਨ ਸਾਹਿਬ ਦੇ ਕੋਲ ਤਾਂ ਚੋਰ ਰਹਿੰਦੇ ਨੇ, ਉਨ੍ਹਾਂ ਨੇ ਆਪਣੇ ਕੋਲ ਚੋਰਾਂ ਨੂੰ ਪਨਾਹ ਦਿੱਤੀ ਹੋਈ ਹੈ, ਇਨ੍ਹਾਂ ਨੇ ਗਲਤ ਸਿੱਖਿਆ ਦੇ ਕੇ ਮੈਨੂੰ ਭਰਮਾਇਆ ਹੈ, ਮੇਰੇ ਹਿਰਦੇ ਚ ਭਰਮ ਪੈਦਾ ਕੀਤਾ, ਵਿਚਲਿਤ ਕੀਤਾ, ਇਨ੍ਹਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਚੁੱਪ ਕਰਕੇ ਬਾਦਸ਼ਾਹ ਸਾਈਂ ਮੀਆਂ ਮੀਰ ਕੋਲ ਉੱਠ ਕੇ ਆਪਣੇ ਮਹਿਲਾਂ ਵਿਚ ਆ ਗਿਆ ਤੇ ਸੋਚਦਾ ਹੈ ਕਿ ਹੁਣ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਆਉਣਗੇ ਤੇ ਮੈਂ ਉਨ੍ਹਾਂ ਕੋਲੋਂ ਆਪਣੀ ਇਹ ਭੁੱਲ ਬਖਸ਼ਾਵਾਂਗਾ, ਉਹ ਬਖਸ਼ ਲੈਣ ਤੇ ਮੈਂ ਦੋਜਗਾਂ ਦੀ ਅੱਗ ਤੋਂ ਬਚ ਜਾਵਾਂਗਾ, ਜੇ ਹੁਣ ਉਹ ਬਖਸ਼ ਲੈਣ। ਪਰ ਜੇ ਹੁਣ ਉਹ ਆਉਣਗੇ ਤਾਂ ਹੀ ਮੇਰੇ ਤੇ ਕਿਰਪਾ ਕਰਨਗੇ, ਦਇਆ ਕਰਨਗੇ। ਏਦਾਂ ਸੋਚ ਕੇ ਉਸ ਵਕਤ ਬਾਦਸ਼ਾਹ ਜਹਾਂਗੀਰ ਆਪਣੇ ਮਹਿਲਾਂ ਚ ਟਿਕ ਗਿਆ। ਇਧਰ ਵਜ਼ੀਰ ਖਾਨ ਨੂੰ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੁਲਾਉਣ ਵਾਸਤੇ ਗਵਾਲੀਅਰ ਭੇਜਿਆ ਹੋਇਆ। ਵਜ਼ੀਰ ਖਾਂ ਜਿਵੇਂ ਗਵਾਲੀਅਰ ਚ ਆ ਕੇ ਸਤਿਗੁਰਾਂ ਨੂੰ ਬੇਨਤੀ ਕਰ ਰਿਹਾ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਦੁਇਰਾ ਖਾਂ ਵਜ਼ੀਰ ਔਰ ਹਰ ਕਰਤਰ ਪਹੁੰਚਿਓ ਸਤਗੁਰ ਪਾਸ।
ਬਾਦਸ਼ਾਹ ਦੇ ਕਹਿਣ ਤੇ ਵਜ਼ੀਰ ਖਾਂ ਬੜੀ ਖੁਸ਼ੀ ਨਾਲ, ਬੜੇ ਭਾਰੀ ਆਨੰਦ ਨਾਲ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਦਿੱਲੀ ਤੋਂ ਚੱਲ ਕੇ ਗਵਾਲੀਅਰ ਪਹੁੰਚਿਆ ਹੈ।
ਨਮਰ ਹੋਏ ਬੰਦਨ ਕਰੀ ਜਲ ਦਰਸ਼ਨ ਜਿਸ ਪਿਆਸ।
ਬੜੇ ਪਿਆਰ ਨਾਲ ਸਤਿਕਾਰ ਨਾਲ ਵਜ਼ੀਰ ਖਾਂ ਨੇ ਸਤਿਗੁਰਾਂ ਦੇ ਚਰਨਾਂ ਤੇ ਵਿਨਿਮਰ ਹੋ ਕੇ ਵੰਦਨਾ ਕੀਤੀ ਹੈ, ਨਮਸਕਾਰ ਕੀਤੀ, ਸਤਿਗੁਰਾਂ ਦੇ ਦਰਸ਼ਨ ਏਦਾਂ ਕੀਤੇ ਨੇ ਜਿਵੇਂ ਕਿਸੇ ਪਿਆਸੇ ਨੂੰ ਜਲ ਦੀ ਤਾਂਘ ਹੁੰਦੀ ਹੈ ਤੇ ਉਹ ਪਿਆਸਾ ਜਲ ਮੰਗਦਾ ਹੈ, ਏਦਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਮਨ ਚ ਪਿਆਸ ਧਾਰ ਕੇ ਵਜ਼ੀਰ ਖਾਂ ਨੇ ਕੀਤੇ ਹਨ।
ਚੋਪਈ ਪਿਤ ਸ੍ਰੀ ਹਰਗੋਬਿੰਦ ਉਚਾਰੇ, ਆਓ ਵਜ਼ੀਰ ਖਾਨ ਗੁਰ ਪਿਆਰੇ।
ਵਜ਼ੀਰ ਖਾਂ ਨੂੰ ਵੇਖ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਆਓ ਵਜ਼ੀਰ ਖਾਂ, ਇਹ ਗੁਰੂ ਦੇ ਪਿਆਰ ਕਰਨ ਵਾਲੇ ਗੁਰੂ ਕੇ ਪਿਆਰੇ ਵਜ਼ੀਰ ਖਾਂ ਜੀ, ਆਓ ਜੀ ਆਇਆਂ ਨੂੰ।
ਸਹਿਤ ਕੁਟੰਬ ਕੁਸ਼ਲ ਹੈ ਤੇਰੋ।
ਵਜ਼ੀਰ ਖਾਂ ਜੀ ਦੱਸੋ, ਰਾਜੀ ਖੁਸ਼ੀ ਹੋ, ਸਰੀਰ ਠੀਕ ਹੈ, ਕੁਟੰਬ ਦਾ ਪਰਿਵਾਰ ਦਾ ਹਾਲ ਦੱਸੋ। ਬੱਚਿਆਂ ਦਾ ਪਰਿਵਾਰ ਦਾ ਹਾਲ ਚਾਲ ਸੁਣਾਓ।
ਕਹੋ ਸ਼ਾਹ ਕੀ ਸੁਧ ਜਿਮ ਏਰੂ,
ਬਾਦਸ਼ਾਹ ਦਾ ਕੀ ਹਾਲ ਹੈ? ਬਾਦਸ਼ਾਹ ਜਹਾਂਗੀਰ ਨੂੰ ਤੁਸੀਂ ਮਿਲ ਕੇ ਆਏ ਹੋਣੇ ਹੋ, ਬਾਦਸ਼ਾਹ ਦਾ ਹਾਲ ਚਾਲ ਸੁਣਾਓ, ਉਨ੍ਹਾਂ ਨੂੰ ਤੁਸੀਂ ਕਿਸ ਤਰ੍ਹਾਂ ਵੇਖਿਆ ਹੈ?
ਕਿਰਪਾ ਭਰੇ ਸੁਨ ਸੁੰਦਰ ਬੈਨ,
ਸਤਿਗੁਰਾਂ ਦੇ ਕਿਰਪਾ ਭਰੇ ਸੋਹਣੇ ਬਚਨ, ਮਿੱਠੇ ਬਚਨ ਵਜ਼ੀਰ ਖਾਂ ਨੇ ਸਤਿਗੁਰਾਂ ਦੇ ਮੁਖੋਂ ਸੁਣੇ ਹਨ।
ਓਏ ਵਜ਼ੀਰ ਖਾਂ ਕੇ ਤਰ ਨੈਣ,
ਉਸ ਵਕਤ ਸਤਿਗੁਰਾਂ ਦੇ ਬਚਨ ਸੁਣ ਕੇ ਵਜ਼ੀਰ ਖਾਂ ਦੀਆਂ ਇਕ ਵਾਰੀ ਅੱਖਾਂ ਝੁਕ ਗਈਆਂ। ਸ਼ਰਮ ਨਾਲ, ਲਾਜ ਦੇ ਨਾਲ ਵਜ਼ੀਰ ਖਾਂ ਦੇ ਨੇਤਰ ਝੁਕ ਗਏ।
ਹੱਥ ਜੋੜ ਕੇ ਮਿਹਰ ਤੁਮਾਰੇ,
ਹੱਥ ਜੋੜ ਕੇ ਕਹਿਣ ਲੱਗਾ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਹੈ, ਤੁਹਾਡੀ ਕਿਰਪਾ ਹੈ, ਤੁਹਾਡੀ ਦਇਆ ਦ੍ਰਿਸ਼ਟੀ ਵਰਤ ਰਹੀ ਹੈ।
ਜੁਗਤ ਕੁਟੰਬ ਕੁਸ਼ਲ ਬਿਦ ਸਾਰੇ,
ਮਹਾਰਾਜ ਜੀ ਤੁਹਾਡੀ ਦਇਆ ਨਾਲ, ਤੁਹਾਡੀ ਕਿਰਪਾ ਨਾਲ ਸਾਰਾ ਪਰਿਵਾਰ ਵੀ ਠੀਕ ਹੈ, ਬੱਚੇ ਸਾਰੇ ਖੁਸ਼ ਨੇ, ਸਭ ਆਨੰਦ ਸਹਿਤ ਨੇ, ਤੁਹਾਡੀ ਦਇਆ ਨਾਲ ਅਸੀਂ ਸਭ ਠੀਕ ਠਾਕ ਹਾਂ।
ਮੈਂ ਰਾਵਰ ਤੇ ਕਰੋਂ ਲਾਜਾ, ਸਰਿਓ ਨਾ ਕੈਸੇ ਕੋ ਸ਼ੁਭ ਕਾਜਾ।
ਮਹਾਰਾਜ ਜੀ ਮੈਂ ਬੜਾ ਸ਼ਰਮਿੰਦਾ, ਵਜ਼ੀਰ ਖਾਂ ਕਹਿੰਦਾ, ਮਹਾਰਾਜ ਮੈਂ ਬਹੁਤ ਜ਼ਿਆਦਾ ਸ਼ਰਮਸਾਰ ਹਾਂ, ਸ਼ਰਮਿੰਦਾ ਹਾਂ ਕਿ ਮੈਂ ਤੁਹਾਡੇ ਕਿਸੇ ਕੰਮ ਨਹੀਂ ਆ ਸਕਿਆ। ਪਹਿਲਾਂ ਤੁਹਾਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬੇਨਤੀ ਕਰਕੇ ਮੈਂ ਦਿੱਲੀ ਲਿਆਂਦਾ ਤੇ ਬੇਨਤੀ ਕੀਤੀ ਸੀ ਕਿ ਮੈਂ ਹਰ ਵਕਤ ਤੁਹਾਡੇ ਨਾਲ ਰਹਾਂਗਾ, ਪਰ ਮਹਾਰਾਜ ਸੱਚੇ ਪਾਤਸ਼ਾਹ ਹੁਣ ਮੈਂ ਬੜਾ ਸ਼ਰਮਸਾਰ ਹਾਂ ਕਿ ਤੁਹਾਨੂੰ ਇੱਥੇ ਗਵਾਲੀਅਰ ਦੇ ਕਿਲੇ ਚ ਭੇਜ ਦਿੱਤਾ ਗਿਆ, ਇੱਥੇ ਨਜ਼ਰ ਬੰਦ ਕਰ ਦਿੱਤਾ ਗਿਆ, ਪਰ ਮੈਂ ਤੁਹਾਡੀ ਕੋਈ ਸੇਵਾ ਨਹੀਂ ਕਰ ਸਕਿਆ, ਮੈਂ ਆਪ ਜੀ ਦੇ ਕਿਸੇ ਕੰਮ ਨਹੀਂ ਆ ਸਕਿਆ, ਮੇਰੇ ਕੋਲੋਂ ਤੁਹਾਡਾ ਕੋਈ ਕੰਮ ਹੋ ਨਹੀਂ ਸਕਿਆ, ਇਸ ਕਰਕੇ ਮਹਾਰਾਜ ਮੈਂ ਬਹੁਤ ਜ਼ਿਆਦਾ ਸ਼ਰਮਸਾਰ ਤੇ ਸ਼ਰਮਿੰਦਾ ਹਾਂ।
ਤੋ ਆਪ ਸਭ ਘਟ ਕੇ ਮਾਲਕ,
ਮਹਾਰਾਜ ਮੇਰੇ ਕੋਲੋਂ ਆਪ ਜੀ ਦੀ ਕੋਈ ਸੇਵਾ ਨਹੀਂ ਹੋ ਸਕੀ, ਮੈਂ ਆਪ ਜੀ ਦੇ ਕਿਸੇ ਕੰਮ ਨਹੀਂ ਆ ਸਕਿਆ, ਪਰ ਫਿਰ ਵੀ ਸਤਿਗੁਰੂ ਜੀ ਤੁਸੀਂ ਸਭ ਘਟਾਂ ਦੇ ਮਾਲਕ ਹੋ, ਤੁਸੀਂ ਸਾਰੇ ਘਟਾਵਾਂ ਦੇ ਮਾਲਕ ਹੋ, ਜਾਣੀ ਜਾਣ ਹੋ, ਤੁਹਾਡੇ ਕੋਲੋਂ ਕੁਝ ਵੀ ਲੁਕਿਆ ਛਿਪਿਆ ਨਹੀਂ ਹੋਇਆ।
ਹਿਤ ਅਨਹਿਤ ਲੱਖ ਲਿਓ ਤਤਕਾਲਕ,
ਹਿਤ ਅਨਹਿਤ ਤੁਸੀਂ ਉਸੇ ਵੇਲੇ ਭਲੀ ਪ੍ਰਕਾਰ ਨਾਲ ਜਾਣ ਲੈਂਦੇ ਹੋ ਕਿ ਕਿਹਦੇ ਵਿਚ ਕਿਸੇ ਦਾ ਭਲਾ ਹੈ ਤੇ ਕਿਹਦੇ ਚ ਬੁਰਾ ਹੈ, ਇਹ ਸਭ ਕੁਝ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ।
ਵਰਤੈ ਸਰਬ ਆਪ ਕੀ ਮਰਜ਼ੀ,
ਮਹਾਰਾਜ ਸਭ ਕੁਝ ਤੁਹਾਡੀ ਮਰਜ਼ੀ ਵਿਚ ਵਰਤ ਰਿਹਾ, ਤੁਹਾਡੀ ਮਰਜ਼ੀ ਤੋਂ ਬਾਹਰ ਕੁਝ ਨਹੀਂ ਹੈ, ਹਰ ਇਕ ਕੰਮ ਮਹਾਰਾਜ ਤੁਹਾਡੀ ਮਰਜ਼ੀ ਵਿਚ ਹੁੰਦਾ ਹੈ, ਤੁਹਾਡੀ ਰਜ਼ਾ ਵਿਚ ਹੁੰਦਾ ਹੈ।
ਦਾਸ ਧਰਮ ਕਿਸ ਥਾਨ ਤੇ ਅਰਜ਼ੇ,
ਪਰ ਜਿਹੜੇ ਸਾਡੇ ਵਰਗੇ ਦਾਸ ਨੇ, ਸੇਵਾਦਾਰ ਨੇ, ਉਨ੍ਹਾਂ ਦਾ ਧਰਮ ਹੈ, ਉਨ੍ਹਾਂ ਦੀ ਕਿਰਤ ਹੈ ਕਿ ਉਹ ਹਰ ਵਕਤ ਹੱਥ ਜੋੜ ਕੇ ਆਪਣੇ ਸਵਾਮੀ ਅੱਗੇ ਅਰਜ਼ ਕਰਦੇ ਰਹਿਣ, ਉਹ ਹਰ ਵਕਤ ਆਪਣੇ ਸਵਾਮੀ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਰਹਿਣ, ਇਹ ਸਾਡੇ ਵਰਗੇ ਦਾਸਾਂ ਦਾ ਧਰਮ ਤੇ ਕਿਰਤ ਹੈ।
ਚੰਦੂ ਸੰਘਾਰਨ ਬਿਨਾ ਨਾ ਆਛੇ,
ਮਹਾਰਾਜ ਚੰਦੂ ਬੜੇ ਗੁਨਾਹ ਕਰ ਰਿਹਾ, ਗੁਨਾਹ ਤੇ ਗੁਨਾਹ ਕਰ ਰਿਹਾ, ਹੁਣ ਚੰਦੂ ਨੂੰ ਮਾਰੇ ਬਿਨਾ ਗੱਲ ਨਹੀਂ ਬਣਨੀ। ਵਜ਼ੀਰ ਖਾਂ ਸਤਿਗੁਰਾਂ ਨੂੰ ਕਹਿ ਰਿਹਾ, ਮਹਾਰਾਜ ਚੰਦੂ ਨੂੰ ਸੰਘਾਰਨ ਤੋਂ ਬਿਨਾਂ ਗੱਲ ਨਹੀਂ ਬਣਨੀ, ਚੰਦੂ ਨੂੰ ਮਾਰੇ ਬਿਨਾਂ ਗੱਲ ਨਹੀਂ ਸਿੱਧ ਹੋਣੀ।
ਚਾਰੀ ਕਰਤ ਸ਼ਾਹ ਟਿਗ ਗਾਛੇ,
ਬਾਰ ਬਾਰ ਜਾ ਜਾ ਕੇ ਬਾਦਸ਼ਾਹ ਦੇ ਕੋਲ ਪਹੁੰਚ ਕਰ ਕਰਕੇ ਚੰਦੂ ਤੁਹਾਡੇ ਬਰ ਖਿਲਾਫ ਚੁਗਲੀਆਂ ਕਰਦਾ ਹੈ, ਬਾਰ ਬਾਰ ਬਾਦਸ਼ਾਹ ਦੇ ਕੰਨ ਜਾ ਕੇ ਆਪ ਜੀ ਦੇ ਬਰ ਖਿਲਾਫ ਭਰਦਾ ਹੈ।
ਗੁਰਦਰੋਹੀ ਦੀਰਗ ਅਪਰਾਧੇ,
ਮਹਾਰਾਜ ਗੁਰੂ ਘਰ ਦਾ ਬੜਾ ਵੱਡਾ ਦਰੋਹੀ ਹੈ, ਤੇ ਗੁਰੂ ਘਰ ਦਾ ਬੜਾ ਵੱਡਾ ਦਰੋਹੀ ਆ, ਉੱਥੇ ਉਹ ਬੜਾ ਵੱਡਾ ਗੁਨਾਹਗਾਰ ਹੈ, ਬੜਾ ਵੱਡਾ ਅਪਰਾਧੀ ਹੈ, ਗੁਰ ਘਾਤੀ ਹੈ, ਜਿਹਨੇ ਗੁਰੂ ਅਰਜਨ ਸਾਹਿਬ ਨੂੰ ਅਨੇਕਾਂ ਤਸੀਹੇ ਦਿੱਤੇ, ਹੁਣ ਵੀ ਬਾਦ ਨਹੀਂ ਆਉਂਦਾ, ਹੁਣ ਵੀ ਗੁਰੂ ਘਰ ਦੇ ਖਿਲਾਫ਼ ਬਾਦਸ਼ਾਹ ਦੇ ਕੰਨ ਭਰਦਾ ਹੈ, ਉਹ ਬੜਾ ਵੱਡਾ ਦਰੋਹੀ ਤੇ ਬੜਾ ਵੱਡਾ ਅਪਰਾਧੀ ਹੈ।
ਬ੍ਰਿੰਦ ਪ੍ਰਪੰਚ ਕਰੈ ਜਨ ਵਿਆਦੇ,
ਮਹਾਰਾਜ ਉਹ ਬੜੇ ਪ੍ਰਪੰਚ ਰਚਦਾ, ਬੜੇ ਛਲ ਕਰਦਾ ਹੈ, ਤੇ ਬਹੁਤ ਸਾਰੇ ਛਲ ਤੇ ਕਪਟਾਂ ਦੀ ਰਚਨਾ ਕਰਕੇ ਹਰ ਵੇਲੇ ਇਸ ਤਰ੍ਹਾਂ ਦਾ ਕੰਮ ਕਰਦਾ ਰਹਿੰਦਾ, ਕੋਈ ਨਾ ਕੋਈ ਵਿਆਧੀ ਪੈਦਾ ਕਰਦਾ ਰਹਿੰਦਾ, ਉਹ ਹੈ ਹੀ ਵਿਆਧੀ ਦਾ ਰੂਪ, ਇਹੋ ਜਿਹਾ ਚੰਦੂ ਹੈ।
ਛਿਮਾ ਆਪ ਕੋ ਕਿਉਂ ਬਣ ਆਵੇ,
ਮਹਾਰਾਜ ਇਹੋ ਜਿਹੇ ਅਪਰਾਧੀ ਨੂੰ ਛਿਮਾ ਕਰਨਾ ਇਹ ਤੁਹਾਨੂੰ ਨਹੀਂ ਬਣ ਆਉਂਦਾ, ਇਹੋ ਜਿਹਾ ਜਿਹੜਾ ਗੁਨਾਹਗਾਰ ਇਹੋ ਜਿਹਾ ਅਪਰਾਧੀ ਹੈ ਉਹਨੂੰ ਛਿਮਾ ਕਰ ਬਣਾਉਣਾ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਆਪ ਨੂੰ ਨਹੀਂ ਬਣਾਉਂਦਾ।
ਦੁਸ਼ਟ ਦ੍ਰਿਸ਼ਟ ਦਰਸਾਵੇ,
ਜਦੋਂ ਤੱਕ ਇਹ ਪਾਪੀ ਦੁਸ਼ਟ ਨਜ਼ਰ ਆ ਰਿਹਾ ਹੈ ਉਦੋਂ ਤੱਕ ਮਹਾਰਾਜ ਜੀ ਨੂੰ ਛਿਮਾ ਕਰ ਪਾਉਣਾ ਇਹ ਅਸੰਭਵ ਹੈ, ਇਹ ਔਖਾ ਤੇ ਕਠਿਨ ਹੈ।
ਯਤਨ ਕਰੋ ਮਾਰਨ ਕੋ ਜਬੈ,
ਮਹਾਰਾਜ ਇਸ ਪਾਪੀ ਨੂੰ ਚੰਦੂ ਨੂੰ ਮਾਰਨ ਦਾ ਜਦੋਂ ਤੁਸੀਂ ਯਤਨ ਕਰੋਗੇ,
ਕਿਸ ਤੇ ਰੁਪੈ ਨਾ ਹੱਥ ਹੈ ਤਵੈ,
ਚੰਦੂ ਨੂੰ ਮਾਰਨ ਦਾ ਜਦੋਂ ਤੁਸੀਂ ਉਪਾਅ ਕਰੋਗੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਦੇ ਰੋਕਿਆ ਰੁਕਣਾ ਨਹੀਂ ਤੁਸੀਂ, ਭਾਵੇਂ ਲੱਖਾਂ ਜਣੇ ਆ ਕੇ ਬੇਨਤੀਆਂ ਕਰਨ ਕੇ ਚੰਦੂ ਨੂੰ ਛੱਡ ਦਿਓ, ਪਰ ਮਹਾਰਾਜ ਉਦੋਂ ਫਿਰ ਕਿਸੇ ਦੇ ਆਖੇ ਲੱਗ ਕੇ ਤੁਸੀਂ ਰੁਕਣਾ ਨਹੀਂ ਜਦੋਂ ਤੁਸੀਂ ਚੰਦੂ ਨੂੰ ਮਾਰੋਗੇ, ਇਸ ਪਾਪੀ ਨੂੰ ਖਤਮ ਕਰੋਗੇ।
ਪਠਿਓ ਸ਼ਾ ਮੁਝ ਪਾਸ ਤੁਮਾਰੇ,
ਮਹਾਰਾਜ ਹੁਣ ਮੇਰੇ ਆਉਣ ਦਾ ਮਕਸਦ ਸੁਣੋ, ਮੈਨੂੰ ਤੁਹਾਡੇ ਕੋਲ ਬਾਦਸ਼ਾਹ ਜਹਾਂਗੀਰ ਨੇ ਭੇਜਿਆ।
ਪ੍ਰੇਮ ਬਿਨਾ ਜੁਤ ਬਚਨੀ ਉਚਾਰੇ,
ਉਹਨੇ ਬੜੇ ਭਾਰੀ ਪ੍ਰੇਮ ਨਾਲ ਬੜੇ ਭਾਰੀ ਹਿਰਦੇ ਦੇ ਭਾਰੀ ਸਨੇਹ ਨਾਲ ਬੇਨਤੀ ਕਰਕੇ ਆਪ ਜੀ ਦੇ ਚਰਨਾਂ ਵਿੱਚ ਭੇਜਿਆ ਹੈ।
ਪ੍ਰਾਨ ਦਾਨ ਮੁਝ ਕੋ ਗੁਰ ਦੀਨੋ,
ਬਾਦਸ਼ਾਹ ਨੇ ਬੇਨਤੀ ਕੀਤੀ ਹੈ, ਉਹ ਕਹਿੰਦਾ ਸਤਿਗੁਰਾਂ ਨੇ ਮੈਨੂੰ ਪ੍ਰਾਨ ਦਾਨ ਦਿੱਤੇ ਨੇ, ਮੇਰੇ ਸਰੀਰ ਵਿੱਚ ਜਿਹੜੇ ਪ੍ਰਾਣ ਚੱਲ ਰਹੇ ਨੇ, ਸਵਾਸ ਚੱਲ ਰਹੇ ਨੇ, ਇਹਨਾਂ ਪ੍ਰਾਣਾਂ ਦੇ ਸਵਾਸਾਂ ਦੇ ਦਾਨੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਹਨ।
ਅਬ ਦਰਸ਼ਨ ਦਿਓ ਗਿਆਨ ਪ੍ਰਵੀਨੋ,
ਉਹ ਚਾਹੁੰਦਾ ਹੈ ਕਿ ਮਹਾਰਾਜ ਹੁਣ ਆ ਕੇ ਤੁਸੀਂ ਮੈਨੂੰ ਦਰਸ਼ਨ ਦਿਓ, ਉਹ ਤੁਹਾਡੇ ਗਿਆਨਮਈ ਇਸ ਮਹਾਨ ਪ੍ਰਕਾਸ਼ ਸਰੂਪ ਦੇ ਦਰਸ਼ਨ ਕਰਨਾ ਚਾਹੁੰਦਾ ਹੈ, ਆਪ ਜੀ ਦੇ ਪ੍ਰਵੀਨ ਦਰਸ਼ਨ ਪਰਸਣਾ ਚਾਹੁੰਦਾ ਹੈ।
ਕਰਤ ਪ੍ਰਤੀਕਨ ਇਸ ਦਿਨ ਚਾਹਤ,
ਰਾਤ ਦਿਨ ਉਡੀਕ ਕਰ ਰਿਹਾ ਬਾਦਸ਼ਾਹ, ਰਾਤ ਦਿਨ ਮਨ ਚ ਚਾਹਨਾ ਧਾਰਨ ਕਰਕੇ ਤੁਹਾਡੇ ਦਰਸ਼ਨਾਂ ਦੀ ਉਡੀਕ ਕਰ ਰਿਹਾ ਕਿ ਕਿਹੜੀ ਸੁਭਾਗੀ ਘੜੀ ਆਵੇ, ਸੁਲੱਖਣੀ ਘੜੀ ਆਵੇ ਤੇ ਤੁਹਾਡੇ ਦਰਸ਼ਨ ਹੋਣ।
ਕਬੈ ਬਿਲੂ ਕੋ ਮਾ ਉਮਾਤ,
ਮਹਾਰਾਜ ਕਦੇ ਉਹ ਸੋਚਦਾ ਕਿ ਕਦੋਂ ਉਹ ਭਾਰੀ ਸੁਭਾਗਾ ਦਿਨ ਆਵੇਗਾ ਜਦੋਂ ਮੈਂ ਹਿਰਦੇ ਦੇ ਭਾਰੀ ਉਮਾ ਸਹਿਤ ਗੁਰੂ ਸਾਹਿਬ ਦੇ ਦਰਸ਼ਨ ਕਰਾਂਗਾ, ਉਮਾ ਸਹਿਤ ਗੁਰੂ ਸਾਹਿਬ ਦੇ ਦੀਦਾਰ ਕਰਾਂਗਾ।
ਪ੍ਰਥਮ ਗਯੋ ਉਮਰਾਓ ਜੋ ਮੁਰਕੈ, ਮੈਂ ਦਰਸੇ ਚਿਤ ਚਿੰਤਾ ਦਰਕੈ,
ਬਾਦਸ਼ਾਹ ਦਾ ਭੇਜਿਆ ਹੋਇਆ ਉਮਰਾਵ ਪਹਿਲਾਂ ਵੀ ਆਪ ਜੀ ਕੋਲ ਆਇਆ ਸੀ ਪਰ ਆਪ ਜੀ ਨੇ ਉਹਨੂੰ ਆਉਣ ਤੋਂ ਇਨਕਾਰ ਕਰ ਦਿੱਤਾ, ਉਹ ਖਾਲੀ ਮੁੜ ਕੇ ਚਲਾ ਗਿਆ। ਬਾਦਸ਼ਾਹ ਨੂੰ ਜਦੋਂ ਜਾ ਕੇ ਉਹ ਮਿਲਿਆ ਤੇ ਬਾਦਸ਼ਾਹ ਦੇ ਚਿੱਤ ਚ ਬੜੀ ਭਾਰੀ ਚਿੰਤਾ ਹੋ ਗਈ, ਉਹ ਬੜਾ ਫਿਕਰਮੰਦ ਹੈ। ਹੁਣ ਬਾਦਸ਼ਾਹ ਦੇ ਚਿੱਤ ਵਿੱਚ ਬਹੁਤ ਜ਼ਿਆਦਾ ਚਿੰਤਾ ਤੇ ਦੁੱਖ ਚੱਲ ਰਿਹਾ।
ਮੋਹੇ ਹਕਾਰਨ ਕਰ ਸਮਝਾਇਓ, ਅਦਕ ਪ੍ਰੇਮ ਤੇ ਤੈ ਪਛਾਇਓ,
ਰਾਵ ਨੇ ਜਦੋਂ ਆ ਕੇ ਦੱਸਿਆ ਕਿ ਸਤਿਗੁਰਾਂ ਨੇ ਨਹੀਂ ਆਉਣਾ, ਇਹ ਸੁਣ ਕੇ ਬਾਦਸ਼ਾਹ ਚਿੰਤਾ ਵਿੱਚ ਹੋਇਆ ਕਿ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋਣੇ, ਇਹ ਚਿੰਤਾ ਕਰਕੇ ਉਹਨੇ ਬਾਦਸ਼ਾਹ ਕਹਿੰਦੇ ਵਜ਼ੀਰ ਖਾਂ ਕਹਿੰਦਾ ਮੈਨੂੰ ਉਹਨਾਂ ਨੇ ਆਪਣੇ ਕੋਲ ਸੱਦਿਆ, ਬਾਦਸ਼ਾਹ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਕੋਲ ਬੁਲਾ ਕੇ ਮੈਨੂੰ ਬੜੇ ਭਾਰੀ ਅਦਕ ਸਨੇਹ ਨਾਲ ਸਮਝਾ ਕੇ ਕਹਿਣ ਲੱਗਾ,
ਉਚਿਤ ਆਪ ਕੋ ਦਰਸ਼ਨ ਦੀਜੈ,
ਮੈਨੂੰ ਆ ਬੁਲਾ ਕੇ ਤੁਹਾਡੇ ਕੋਲ ਭੇਜਿਆ ਤੇ ਆਖਿਆ ਤੂੰ ਜਾ ਕੇ ਸਤਿਗੁਰਾਂ ਨੂੰ ਬੇਨਤੀ ਕਰਕੇ ਉਹ ਆ ਕੇ ਮੈਨੂੰ ਇੱਥੇ ਦਰਸ਼ਨ ਦੇਣ, ਇਸ ਕਰਕੇ ਮਹਾਰਾਜ ਮੈਂ ਹੁਣ ਆਪ ਜੀ ਕੋਲ ਬਾਦਸ਼ਾਹ ਦਾ ਭੇਜਿਆ ਹੋਇਆ ਆਇਆ ਹਾਂ, ਆਪ ਜੀ ਵਾਸਤੇ ਹੁਣ ਉਚਿਤ ਹੈ ਕਿ ਆਪ ਜੀ ਚੱਲ ਕੇ ਬਾਦਸ਼ਾਹ ਨੂੰ ਦਰਸ਼ਨ ਦਿਓ, ਉਹਦੇ ਮਨ ਦੀ ਇੱਛਾ ਪੂਰੀ ਕਰੋ।
ਕਰਮ ਸਿੱਧ ਕਾਰਜ ਕਰ ਲੀਜੈ,
ਮਹਾਰਾਜ ਕਿਉਂਕਿ ਹੁਣ ਜਿਹੜੇ ਕਾਰਜ ਆਪ ਜੀ ਨੇ ਕਰਨੇ ਨੇ ਚੰਦੂ ਵਰਗੇ ਪਾਪੀਆਂ ਨੂੰ ਸੋਧਾ ਲਾਉਣਾ, ਉਹ ਕੰਮ ਤਾਂ ਹੀ ਸਿੱਧ ਹੋਣਗੇ ਜੇ ਤੁਸੀਂ ਚੱਲ ਕੇ ਬਾਦਸ਼ਾਹ ਨੂੰ ਮਿਲੋਗੇ, ਇਸ ਕਰਕੇ ਆਪ ਦੀ ਚੱਲ ਕੇ ਬਾਦਸ਼ਾਹ ਨੂੰ ਮਿਲੋ ਤੇ ਬਾਦਸ਼ਾਹ ਨੂੰ ਮਿਲ ਕੇ ਆਪਣੇ ਸਾਰੇ ਕੰਮ ਕਾਰਜ ਸਿੱਧ ਕਰ ਲਵੋ।
ਸ੍ਰੀ ਹਰਗੋਬਿੰਦ ਸੁਨਤ ਬਖਾਨਾ, ਅਤਕ ਪਰੀ ਇੱਕ ਕਥਨ ਮਾਨਾ,
ਜਦੋਂ ਵਜ਼ੀਰ ਖਾਂ ਨੇ ਬੇਨਤੀ ਕੀਤੀ ਸੁਣ ਕੇ ਸਤਿਗੁਰੂ ਜੀ ਬੋਲੇ, ਕਹਿੰਦੇ ਵਜ਼ੀਰ ਖਾਂ ਸਾਡੇ ਹੁਣ ਦਿੱਲੀ ਜਾਣ ਦੇ ਵਿੱਚ ਇੱਥੋਂ ਬਾਹਰ ਜਾਣ ਦੇ ਵਿੱਚ ਇੱਕ ਬੜੀ ਵੱਡੀ ਅਟਕ ਆ ਪਈ ਹੈ, ਅਸੀਂ ਜਾਣ ਨੂੰ ਤਿਆਰ ਹਾਂ ਪਰ ਹੁਣ ਸਾਡੇ ਜਾਣ ਵਿੱਚ ਗਵਾਲੀਅਰ ਦੇ ਕਿਲੇ ਚੋਂ ਬਾਹਰ ਨਿਕਲਣ ਵਿੱਚ ਹੁਣ ਇੱਕ ਬੜੀ ਵੱਡੀ ਅਟਕਣ ਆ ਪਹੁੰਚੀ ਹੈ, ਇੱਕ ਬੜੀ ਵੱਡੀ ਅਟਕ ਆਣ ਪਈ ਹੈ।
ਜਬ ਹਮ ਪ੍ਰਵਿਸ਼ੇ ਦੁਰਗ ਮਝਾਰੇ ਪਯੋ ਕੈਦੀਆਂ ਕੋ ਸੁਖ ਭਾਰੇ।
ਜਦੋਂ ਅਸੀਂ ਗਵਾਲੀਅਰ ਦੇ ਕਿਲੇ ਚ ਪ੍ਰਵੇਸ਼ ਕੀਤਾ ਸੀ ਤੇ ਜਿੰਨੇ ਕੈਦੀ ਸਨ ਉਨ੍ਹਾਂ ਸਾਰੇ ਕੈਦੀਆਂ ਨੂੰ ਬੜਾ ਸੁਖ ਮਿਲਿਆ। ਸਾਡੇ ਇੱਥੇ ਆਉਣ ਨਾਲ ਜਿੰਨੇ ਇਸ ਗਵਾਲੀਅਰ ਦੇ ਕਿਲੇ ਵਿਚ ਕੈਦੀ ਨੇ ਉਨ੍ਹਾਂ ਸਾਰੇ ਕੈਦੀਆਂ ਨੂੰ ਬੜਾ ਭਾਰੀ ਸੁਖ ਪ੍ਰਾਪਤ ਹੋਇਆ ਹੈ।
ਖਾਣ ਪਾਨ ਤੇ ਪਏ ਸੁਖਾਰੇ।
ਜਿੰਨੇ ਕੈਦੀ ਨੇ ਉਨ੍ਹਾਂ ਨੂੰ ਖਾਣ ਵਾਸਤੇ, ਪਹਿਨਣ ਵਾਸਤੇ ਬੜੀਆਂ ਵਧੀਆ ਖਾਣ ਵਾਸਤੇ ਚੀਜ਼ਾਂ ਮਿਲਣ ਲੱਗ ਪਈਆਂ, ਖਾਣ ਵਾਸਤੇ ਦੇਗਾਂ ਮਿਲਣ ਲੱਗ ਪਈਆਂ, ਪਕਵਾਨ ਮਿਲਣ ਲੱਗ ਪਏ, ਉਨ੍ਹਾਂ ਕੈਦੀਆਂ ਵਾਸਤੇ ਖਾਣਾ ਪਾਣਾ ਉਹ ਸੁਖਦਾਈ ਹੋ ਗਿਆ ਜਦੋਂ ਦੇ ਅਸੀਂ ਇੱਥੇ ਆਏ ਹਾਂ।
ਛੁੱਟਣ ਭਰੋਸਾ ਮਨ ਮੈਂ ਧਾਰੇ।
ਉਹਨਾਂ ਸਾਰੇ ਕੈਦੀਆਂ ਨੂੰ ਇੱਥੋਂ ਛੁੱਟਣ ਦਾ ਭਰੋਸਾ ਬਣ ਗਿਆ ਕਿ ਗੁਰੂ ਜੀ ਆਏ ਨੇ, ਹੁਣ ਸਾਨੂੰ ਇੱਥੋਂ ਛੁਡਾ ਲੈਣਗੇ। ਉਹ ਜਿੰਨੇ ਕੈਦੀ ਨੇ ਉਨ੍ਹਾਂ ਸਾਰੇ ਕੈਦੀਆਂ ਨੂੰ ਸਾਡੇ ਤੇ ਭਰੋਸਾ ਬਣ ਗਿਆ, ਇਥੋਂ ਛੁੱਟਣ ਵਾਸਤੇ ਉਨ੍ਹਾਂ ਦੇ ਮਨ ਚ ਭਰੋਸਾ ਬਣ ਚੁੱਕਾ ਹੈ।
ਅਬ ਸੁਣ ਲੀਨੋ ਸ਼ਾਹਕਾਰੇ।
ਹੁਣ ਉਨ੍ਹਾਂ ਕੈਦੀਆਂ ਨੇ ਜਦੋਂ ਸੁਣਿਆ ਕਿ ਬਾਦਸ਼ਾਹ ਜਹਾਂਗੀਰ ਨੇ ਸਾਨੂੰ ਬੁਲਾਇਆ, ਬਾਦਸ਼ਾਹ ਜਹਾਂਗੀਰ ਸਾਨੂੰ ਸੱਦਾ ਭੇਜ ਕੇ ਬੁਲਾ ਰਿਹਾ, ਇਹ ਖਬਰ ਜਦੋਂ ਸਾਰੇ ਕੈਦੀਆਂ ਨੂੰ ਹੋਈ ਹੈ।
ਪਰੇ ਸ਼ਰਨ ਬੋ ਬਿਨੈ ਉਚਾਰੇ।
ਜਿੰਨੇ ਕੈਦੀ ਰਾਜੇ ਨੇ ਉਹ ਸਾਰੇ ਇਕੱਠੇ ਹੋ ਕੇ ਸਾਡੀ ਸ਼ਰਨ ਚ ਪੈ ਗਏ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਬਾਦਸ਼ਾਹ ਸਾਨੂੰ ਬੁਲਾ ਰਿਹਾ, ਇਹ ਸੁਣ ਕੇ ਜਿੰਨੇ ਕੈਦੀ ਰਾਜੇ ਨੇ ਉਹ ਸਾਰੇ ਸਾਡੀ ਸ਼ਰਨ ਵਿਚ ਪੈ ਗਏ। ਸਾਰਿਆਂ ਨੇ ਸਾਡੀ ਸ਼ਰਨ ਵਿਚ ਪੈ ਕਰਕੇ ਬੇਨਤੀ ਕੀਤੀ,
ਰਾਵਰ ਬਿਨਾ ਨਾ ਹਮ ਗਤ ਕਾਏ, ਕਹਿ ਮਾਰੋ ਕਹਿ ਦਿਓ ਜਿਵਾਏ।
ਸਾਰੇ ਰਾਜਿਆਂ ਨੇ ਸਾਡੀ ਸ਼ਰਨ ਚ ਪੈ ਕੇ ਸਾਨੂੰ ਬੇਨਤੀ ਕੀਤੀ ਹੈ, ਮਹਾਰਾਜ ਤੁਹਾਡੇ ਬਿਨਾਂ ਸਾਡੀ ਕੋਈ ਗੱਤ ਨਹੀਂ ਹੈ, ਹੁਣ ਅਸੀਂ ਤੁਹਾਡੀ ਸ਼ਰਨ ਵਿਚ ਹਾਂ ਤੇ ਚਾਹੇ ਸਾਨੂੰ ਮਾਰੋ ਤੇ ਚਾਹੇ ਜਵਾਓ, ਹੁਣ ਅਸੀਂ ਤੁਹਾਡੀ ਸ਼ਰਨ ਚੋਂ ਬਾਹਰ ਨਹੀਂ ਜਾਣਾ, ਚਾਹੇ ਮਾਰੋ ਤੇ ਚਾਹੇ ਜਵਾਓ।
ਹਮਰੇ ਸਦਾ ਪਰਤਗਿਆ ਇਹ ਸ਼ਰਨ ਪਰੇ ਕੋ ਤਿਆਗਤ ਨਏ।
ਵਜ਼ੀਰ ਖਾਂ, ਹੁਣ ਸਮੱਸਿਆ ਇਹ ਹੈ ਕਿ ਸਾਡੇ ਅੰਦਰ ਇਹ ਪਰਤਗਿਆ, ਸਾਡਾ ਇਹ ਪ੍ਰਣ ਹੈ ਕਿ ਜਿਹੜਾ ਇੱਕ ਵਾਰੀ ਸਾਡੀ ਸ਼ਰਨ ਚ ਪੈ ਜਾਂਦਾ ਅਸੀਂ ਉਹਨੂੰ ਤਿਆਗਦੇ ਨਹੀਂ। ਰਾਜੇ ਸਾਡੀ ਸ਼ਰਨ ਚ ਪੈ ਗਏ ਨੇ, ਉਹਨਾਂ ਆਖਿਆ ਮਹਾਰਾਜ ਭਾਵੇਂ ਮਾਰੋ ਤੇ ਭਾਵੇਂ ਜਵਾਓ, ਅਸੀਂ ਤੁਹਾਡੇ ਹਾਂ। ਤੇ ਵਜ਼ੀਰ ਖਾਂ, ਹੁਣ ਸਾਡੀ ਇਹ ਪ੍ਰਤਿਗਿਆ ਹੈ, ਸਾਡਾ ਇਹ ਬਿਰਧ ਹੈ, ਸਾਡਾ ਇਹ ਪ੍ਰਣ ਹੈ ਕਿ ਜਿਹੜਾ ਇੱਕ ਵਾਰੀ ਆ ਕੇ ਸਾਡੀ ਸ਼ਰਨ ਚ ਪੈ ਗਿਆ ਉਸ ਸ਼ਰਨ ਪਰੇ ਹੋਏ ਨੂੰ ਅਸੀਂ ਫਿਰ ਨਹੀਂ ਤਿਆਗਦੇ।
ਜੋ ਨਰ ਆਰਤ ਕਹਿ ਇੱਕ ਬੇਰਾ, ਸ਼੍ਰੀ ਹਰਿ ਗੋਬਿੰਦ ਮੈਂ ਅਬ ਤੇਰਾ।
ਜਿਹੜਾ ਬੰਦਾ ਦੁਖੀ ਹੋ ਕੇ, ਆਰਤ ਕਹਿੰਦੇ ਨੇ ਦੁਖੀ ਨੂੰ, ਦੁਖੀ ਹੋ ਕੇ ਫਰਿਆਦੀ ਬਣ ਕੇ ਇੱਕ ਵਾਰੀ ਕਹਿ ਦੇਵੇ ਹੇ ਗੁਰੂ ਹਰਗੋਬਿੰਦ ਮੈਂ ਤੇਰਾ, ਜੋ ਆਤੁਰ ਹੋ ਕੇ, ਦੁਖੀ ਹੋ ਕੇ, ਬੇਬਲ ਹੋ ਕੇ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਚ ਪੈ ਕੇ ਛੇਵੇਂ ਪਾਤਸ਼ਾਹ ਕਹਿੰਦੇ ਕਹਿ ਦੇਵੇ ਹੇ ਗੁਰੂ ਹਰਗੋਬਿੰਦ ਮੈਂ ਤੇਰਾ।
ਕਿਆ ਗਿਣਤੀ ਹੈ ਧੀਆਂ ਬਚਾਵਨ, ਨਿਕਲਾ ਦਿਓ ਦੂਤ ਜਮ ਆਵਨ।
ਉਹਨੂੰ ਇੱਥੋਂ ਛੁਡਾਉਣਾ, ਇਸ ਗਵਾਲੀਅਰ ਦੇ ਕਿਲੇ ਚੋਂ ਛੁਡਾਉਣਾ ਸਾਡੇ ਵਾਸਤੇ ਕੋਈ ਔਖੀ ਗੱਲ ਨਹੀਂ। ਵਜ਼ੀਰ ਖਾਂ, ਮੈਂ ਤਾਂ ਉਨ੍ਹਾਂ ਦੇ ਨੇੜੇ ਜਮ ਦੂਤਾਂ ਨੂੰ ਵੀ ਫਰਕਣ ਨਾ ਦਿਆਂ, ਜਿਹੜੇ ਕਹਿ ਦੇਣ ਹੇ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰਾ। ਇਹ ਗਵਾਲੀਅਰ ਦੇ ਕਿਲੇ ਚੋਂ ਛੁਡਾਉਣਾ ਕੋਈ ਸਾਡੇ ਲਈ ਔਖੀ ਗੱਲ ਤੇ ਨਹੀਂ, ਇੱਥੋਂ ਛੁਡਾਉਣਾ ਤਾਂ ਕੀ ਅਨਬਣੀ ਹੈ। ਮੈਂ ਤਾਂ ਉਨ੍ਹਾਂ ਦੇ ਨੇੜੇ ਜਮ ਦੂਤਾਂ ਨੂੰ ਵੀ ਨਾ ਆਉਣ ਦਿਆਂ।
ਦਾਸ ਜੀ ਇਸ ਕੀ ਰਚਨਾ ਕਰੈ, ਮ੍ਰਿਤਕ ਪਏ ਕਿਮ ਦੁੱਖ ਪਰ ਹਰੈ।
ਜਿਹੜਾ ਆਪਣੇ ਜਿਉਂਦੇ ਜੀ ਦਾਸਾਂ ਦੀ, ਜਿਹੜੇ ਜੀਵ ਦੇ ਦਾਸ ਨੇ ਉਨ੍ਹਾਂ ਦੀ ਰੱਖਿਆ ਨਹੀਂ ਕਰ ਸਕਦਾ, ਮਰੇ ਤੋਂ ਬਿਨਾਂ
ਜਦੋਂ ਦਾਸ ਮਰ ਜਾਣ ਤੇ ਮਰਨ ਤੋਂ ਬਾਅਦ ਉਹਨਾਂ ਦੀ ਕੀ ਰੱਖਿਆ ਕਰੇਗਾ?
ਜੇ ਦਾਸ ਜੀਵਦਿਆਂ ਦੀ ਉਹਨਾਂ ਦੀ ਰੱਖਿਆ ਨਹੀਂ ਕਰ ਸਕਦਾ, ਉਹਨਾਂ ਦੀ ਰੱਖਿਆ ਨਹੀਂ ਕਰ ਸਕਦਾ, ਤੇ ਮ੍ਰਿਤਕ ਭਏ ਜਦੋਂ ਮਰ ਜਾਣ, ਮਰਨ ਤੋਂ ਬਾਅਦ ਉਹਨਾਂ ਦੇ ਉਹ ਦੁੱਖ ਕਿਵੇਂ ਦੂਰ ਕਰ ਸਕਦਾ ਹੈ?
ਜਨ ਕੀ ਕਰੇ ਕਾਮਨਾ ਪੂਰਨ।
ਇਸ ਕਰਕੇ ਅਸੀਂ ਤਾਂ ਆਪਣੇ ਜਨਾਂ ਦੀ ਕਾਮਨਾ ਪੂਰੀ ਕਰਦੇ ਹਾਂ।
ਸੰਕਟ ਤੇ ਉਭਾਰ ਕਰ ਤੂਰਨ।
ਔਰ ਇਸ ਸੰਕਟ ਤੋਂ ਜਦੋਂ ਸਾਡਾ ਕੋਈ ਜਨ ਫਰਿਆਦੀ ਬਣ ਕੇ ਸਾਡੇ ਕੋਲ ਅਰਦਾਸ ਕਰਦਾ ਹੈ, ਤੂਰਨ ਉਸੇ ਵਕਤ ਅਸੀਂ ਉਸ ਸੰਕਟ ਤੋਂ ਉਹਨੂੰ ਉਭਾਰ ਲੈਂਦੇ ਹਾਂ, ਰੱਖ ਲੈਂਦੇ ਹਾਂ।
ਮਰਨ ਪਰਿਆਂਤ ਨਰਿੰਦਨ ਕੈਦ, ਨਹੀਂ ਛੂਟਨ ਕੀਰ ਦੇ ਉਮੈਦ।
ਮਰਨ ਪਰਿਆਂਤ ਤੱਕ ਇਹਨਾਂ ਰਾਜਿਆਂ ਨੂੰ ਇੱਥੇ ਕੈਦ ਮਿਲੀ ਹੋਈ ਹੈ। ਜਦੋਂ ਤੱਕ ਇਹ ਮਰ ਨਹੀਂ ਜਾਂਦੇ ਉਦੋਂ ਤੱਕ ਇਹਨਾਂ ਦੀ ਕੈਦ ਚੱਲਣੀ ਹੈ। ਮਰਨ ਪਰਿਆਂਤ ਤੱਕ ਇਹਨਾਂ ਦੀ ਰਾਜਿਆਂ ਦੀ ਇੱਥੇ ਕੈਦ ਬਣੀ ਹੋਈ ਹੈ। ਇਨ੍ਹਾਂ ਰਾਜਿਆਂ ਦੀ ਇਥੋਂ ਛੁੱਟਣ ਦੀ ਕੋਈ ਉਮੀਦ ਨਹੀਂ ਹੈ।
ਇਨਕੋ ਛੋੜਨ ਸ਼ਾਜੇ ਮਾਨੈ, ਸਬੈ ਹਕਾਰਨ ਹਮਕੋ ਠਾਨੈ।
ਹੁਣ ਜੇ ਰਾਜੇ ਨੂੰ ਕਹੋ ਜਾ ਕੇ ਬਾਦਸ਼ਾਹ ਜਹਾਂਗੀਰ ਨੂੰ ਕਿ ਹੁਣ ਸਾਨੂੰ ਕੱਲਿਆਂ ਨੂੰ ਨਹੀਂ, ਇਨ੍ਹਾਂ ਰਾਜਿਆਂ ਨੂੰ ਵੀ ਨਾਲ ਛੱਡਣਾ ਪਵੇਗਾ। ਇਹ ਜਿਹੜੇ ਰਾਜੇ ਨੇ ਇਨ੍ਹਾਂ ਰਾਜਿਆਂ ਸਾਰਿਆਂ ਨੂੰ ਜੇ ਬਾਦਸ਼ਾਹ ਮੰਨਦਾ ਹੈ ਛੱਡਣ ਵਾਸਤੇ, ਤਾਂ ਉਹ ਸਾਨੂੰ ਬੁਲਾਵੇ, ਤਾਂ ਉਹ ਸਾਨੂੰ ਸੱਦਾ ਭੇਜੇ।
ਨਾਹੀਂ ਤਰਹਿ ਇਸੀ ਹਮ ਥਾਨ, ਪਾਰਨ ਕਰੇ ਮਹੀਪ ਮਾਨ।
ਜੇ ਰਾਜਾ ਇਨ੍ਹਾਂ ਨੂੰ ਬਾਦਸ਼ਾਹ ਇਨ੍ਹਾਂ ਰਾਜਿਆਂ ਨੂੰ ਨਹੀਂ ਛੱਡ ਸਕਦਾ, ਤੇ ਫਿਰ ਨਹੀਂ ਤਾਂ ਅਸੀਂ ਵੀ ਇੱਥੇ ਬੈਠੇ ਹਾਂ, ਔਰ ਇੱਥੇ ਰਹਿ ਕੇ ਜਿੰਨਾ ਚਿਰ ਅਸੀਂ ਰਹਾਂਗੇ ਇਨ੍ਹਾਂ ਰਾਜਿਆਂ ਦੀ ਪਾਲਣਾ ਕਰਾਂਗੇ, ਕਿਉਂਕਿ ਸਾਡੀ ਸ਼ਰਨ ਚ ਪਏ ਹੋਏ ਨੇ, ਤੇ ਸ਼ਰਨ ਪਿਆਂ ਨੂੰ ਪਾਲਣਾ ਸਾਡਾ ਬਿਰਧ ਹੈ। ਤੇ ਅਸੀਂ ਇੱਥੇ ਹੀ ਰਹਿ ਕੇ ਜੇ ਬਾਦਸ਼ਾਹ ਨੂੰ ਸਾਡੀ ਇਹ ਗੱਲ ਪ੍ਰਵਾਨ ਨਹੀਂ, ਤੇ ਫਿਰ ਅਸੀਂ ਇੱਥੇ ਹੀ ਰਹਿ ਕੇ ਇਨ੍ਹਾਂ ਰਾਜਿਆਂ ਦੀ ਪਾਲਣਾ ਕਰਾਂਗੇ।
ਹਰ ਗੁਰੂ ਦਰੋਹੀ ਗਹਿ ਨ ਛਿਰਤਾ, ਪਰੈ ਨਰਕ ਮੈਂ ਕੁਮ੍ਰਿਤ ਮਰਤਾ।
ਇਹ ਗੱਲ ਗੁਰੂ ਘਰ ਦੇ ਦੋਖੀਆਂ ਦੇ, ਚੰਦੂ ਵਰਗਿਆਂ ਦੇ, ਵਜ਼ੀਰ ਖਾਂ ਹੁਣ ਉਹਨਾਂ ਦਾ ਬਹੁਤਾ ਲੰਮਾ ਸਮਾਂ ਨਹੀਂ ਰਹਿ ਗਿਆ। ਗੁਰੂ ਘਰ ਦੇ ਦੋਖੀਆਂ ਨੂੰ ਹੁਣ ਬਹੁਤਾ ਲੰਮਾ ਸਮਾਂ ਉਹਨਾਂ ਨੇ ਥਿਰ ਨਹੀਂ ਰਹਿਣਾ, ਉਹ ਭੈੜੀ ਮੌਤੇ ਮਰ ਕੇ ਨਰਕਾਂ ਦੀ ਅੱਗ ਵਿਚ ਸੜਨ ਵਾਲੇ ਹਨ।
ਕਾਲ ਨਜ਼ਦੀਕ ਆਏ ਅਬ ਹੋਵਾ, ਸਹਿਤ ਕੁਟੰਬ ਸਦਨ ਦੇਖੋਆ।
ਗੁਰੂ ਘਰ ਦੇ ਦੋਖੀਆਂ ਵਾਸਤੇ ਉਹਨਾਂ ਦੇ ਕਾਲ ਨੇੜੇ ਆ ਚੁੱਕਾ, ਇਨ੍ਹਾਂ ਨੇੜੇ ਆ ਚੁੱਕਾ ਕਿ ਬਸ ਹੁਣ ਉਹ ਆਪਣੇ ਕੁਟੰਬ ਨੂੰ, ਪਰਿਵਾਰ ਨੂੰ ਛੱਡ ਕੇ ਜਾਣ ਵਾਲੇ ਹਨ। ਸਭ ਕੁਝ ਗਵਾ ਕੇ, ਖੋ ਕੇ ਉਹ ਪਾਪੀ ਗੁਰੂ ਘਰ ਦੇ ਦੁਖੀ ਮਰਨ ਵਾਲੇ ਹਨ।
ਅਬ ਤੁਮ ਗਮਨੋ ਸ਼ਾ ਕੇ ਪਾਸ, ਕਰੋ ਕੈਦੀਆਂ ਕਥਾ ਪ੍ਰਕਾਸ਼।
ਇਸ ਕਰਕੇ ਵਜ਼ੀਰ ਖਾਂ ਹੁਣ ਤੂੰ ਜਾ, ਤੇ ਬਾਦਸ਼ਾਹ ਜਹਾਂਗੀਰ ਦੇ ਕੋਲ ਜਾ ਕੇ ਸਾਡੇ ਵੱਲੋਂ ਇਹ ਸਾਰੀ ਗੱਲ ਦੱਸ ਦੇ ਜੋ ਤੈਨੂੰ ਅਸੀਂ ਕਹੀ ਹੈ। ਇਨ੍ਹਾਂ ਕੈਦੀਆਂ ਮਨੂੰ ਬਾਰੇ ਵੀ ਦੱਸ ਦੇ ਕਿ ਹੁਣ ਇਨ੍ਹਾਂ ਕੈਦੀਆਂ ਨੂੰ ਵੀ ਰਾਜਿਆਂ ਨੂੰ ਵੀ ਛੱਡਣਾ ਪਵੇਗਾ, ਤਾਂ ਸਤਿਗੁਰੂ ਜੀ ਆਉਣਗੇ।
ਇਨੋ ਸਮੇਤ ਦੁਰਗ ਨਿਕਸੈ, ਨਾ ਤਾਂ ਬੈਠੇ ਰਹੇ।
ਇਸ ਕਿਲੇ ਵਿੱਚੋਂ ਇਨ੍ਹਾਂ ਰਾਜਿਆਂ ਦੇ ਸਮੇਤ ਨਿਕਲਾਂਗੇ, ਇਨ੍ਹਾਂ ਕੈਦੀਆਂ ਦੇ ਸਮੇਤ ਕਿਲੇ ਵਿੱਚੋਂ ਬਾਹਰ ਨਿਕਲਾਂਗੇ, ਨਹੀਂ ਤਾਂ ਅਸੀਂ ਇੱਥੇ ਹੀ ਇਸ ਕਿਲੇ ਦੇ ਵਿੱਚ ਬੈਠੇ ਹਾਂ, ਇੱਥੇ ਹੀ ਸਦਾ ਵਾਸਤੇ ਰਹਾਂਗੇ।
ਸੁਣੇ ਵਜ਼ੀਰ ਖਾਨ ਗੁਰ ਬੈਨ,
ਜਦੋਂ ਸਤਿਗੁਰਾਂ ਦੇ ਇਹ ਬਚਨ ਵਜ਼ੀਰ ਖਾਨ ਨੇ ਸੁਣੇ,
ਬਿਖਮ ਬਾਤ ਨਿਜ ਬਸ ਜੋ ਹੈ ਨਾ।
ਦੇਖਿਆ ਵਜ਼ੀਰ ਖਾਨ ਨੇ ਵੀ ਇਹ ਤਾਂ ਕੰਮ ਬੜਾ ਔਖਾ, ਇਨ੍ਹਾਂ ਰਾਜਿਆਂ ਨੂੰ ਛੱਡਣ ਵਾਸਤੇ ਬਾਦਸ਼ਾਹ ਕਿੱਥੇ ਮੰਨੇਗਾ। ਉਹਨੇ ਆਖਿਆ ਵੀ ਇਹ ਕੰਮ ਮੇਰੇ ਵੱਸ ਦਾ ਤਾਂ ਨਹੀਂ ਕਿ ਮੈਂ ਬਾਦਸ਼ਾਹ ਨੂੰ ਮਨਾ ਸਕਾਂ ਕਿ ਉਹ ਇਨ੍ਹਾਂ ਰਾਜਿਆਂ ਨੂੰ ਛੱਡ ਦੇਵੇ। ਉਹ ਵੀ ਇੱਕ ਅੱਧਾ ਨਹੀਂ, ਸਾਰੇ ਰਾਜਿਆਂ ਨੂੰ ਛਡਾਉਣਾ ਚਾਹੁੰਦੇ ਨੇ ਸਤਿਗੁਰੂ। ਇਹ ਕੰਮ ਮੇਰੇ ਵਾਸਤੇ ਬੜਾ ਔਖਾ, ਮੇਰੇ ਕੋਲੋਂ ਤਾਂ ਨਹੀਂ ਹੋ ਸਕਣਾ।
ਕਯੋ ਨਾ ਗਯੋ ਵਿਚਾਰਤ ਰਹੇ,
ਬੋਲਿਆ ਨਹੀਂ ਸਤਿਗੁਰ ਅੱਗੇ, ਪਰ ਮਨ ਚ ਵਿਚਾਰਦਾ ਰਿਹਾ ਵਜ਼ੀਰ ਖਾਂ।
ਮਾਨੈ ਸ਼ਾਹ ਕਿਨੇ ਚਿਤ ਲਿਓ,
ਖਬਰੇ ਇਹ ਗੱਲ ਬਾਦਸ਼ਾਹ ਮੰਨੇ ਕੇ ਨਾ ਮੰਨੇ। ਇਹ ਗੱਲ ਬੜੀ ਵੱਡੀ ਗੱਲ ਹੈ ਕਿ 52 ਦੇ 52 ਰਾਜੇ ਛੱਡਣੇ ਪੈਣੇ ਨੇ, ਉਹਨਾਂ ਸਾਰਿਆਂ ਨੂੰ ਗੁਰੂ ਸਾਹਿਬ ਰਿਹਾ ਕਰਾਉਣਾ ਚਾਹੁੰਦੇ ਨੇ, ਮੁਕਤ ਕਰਾਉਣਾ ਚਾਹੁੰਦੇ ਨੇ। ਖਬਰੇ ਗੁਰੂ ਸਾਹਿਬ ਮੰਨਣ ਕੇ ਬਾਦਸ਼ਾਹ ਮੰਨੇ ਕੇ ਨਾ ਮੰਨੇ, ਗੁਰੂ ਸਾਹਿਬ ਦੀ ਇਸ ਗੱਲ ਨੂੰ اس کر کے وزیر خان من ہی من سوچ رہا بول تو نہیں سکیا پر من وچ سوچ رہا ہے
تو گنت من بکھم نہ کوئے شکت انت گرو میں ہوئے
سوچتا وزیر خان سوچتا ہے کہندا پر میرے واسطے اوکھا ہے بادشاہ واسطے اوکھا ہو سکتا ہے پر تن گرو ہرگوبند صاحب واسطے کچھ اوکھا نہیں ہے وہ بےنت شکتیاں دے مالک نے یہ تو 52 راجے نے چان سارے برہمنڈ دے لوکاں نو مکت کر دین یہ تو انہوں دی شکتی ہے نا یہ تو کلے راجے نے تے کلے چ مکت کرنے نے وہ تو جیون مکت اوستھا دین والے نے سرب شکتیاں دے مالک نے گرو ہرگوبند صاحب جی مہاراج جی واسطے کوئی بھی کام اسمبھو نہیں ہے
ان بن بھی سب نے بنائے
ساری انبنی جیڑی ہے نا جیڑا ہو نہیں سکتا کام اونوں بھی کر لین ایسے سمرتھ نے جیڑا ساڈی نگاہ چ نہیں ہو سکتا ساڈے کول ہو نہیں سکتا او چان تے گرو صاحب جی کر سکتے نے ان بنی بھی بنا سکتے نے
بنی بات کو دے بگڑائے
چان بنی ہوئی گل نو بگاڑ بھی سکتے نے سمرتھ دے نا ان بنی نو بنا سکتے نے تے جڑی بنی ہوئی ہے اونوں مہاراج جی اس وقت اونوں روک سکتے نے ہٹا سکتے نے
میرو ترم بچن گر مانو
وزیر خان کہندا سوچدا من چ میرا کام نہیں میں گرو صاحب نو جواب دیا میرا دھرم یہ ہے کہ میں ستگراں دا بچن ست کر کے مننا سکھ دا تے ہی دھرم ہے نا کہ گرو کے بچن نو پلا کر کے مننے جو گر کہے سوئی پل مانو جو گرو نے کہہ دتا اُن پلا کر کے من لے وزیر خان کہدا میرا دھرم ہے ستگراں دے کہے ہوئے نو ست کر کے مننا
جم کہ تم چل شاب خانو
جویں ستگراں نے کہے اسی طرح میں جا کے بادشاہ نو کہاں یہ میرا دھرم ہے گرو صاحب نے جویں حکم کیتا ہے کہ جا کے بادشاہ نو ساڈے ولوں یہ ساری گل کہہ دیو کہ قیدی بھی نال چھڈنے پینے نے اسی کلے نہیں نہ 52 دے 52 قیدیاں نو بھی نال لے کے آواں گے باہر جویں ستگراں نے مینوں کہا اسی طرح جا کے میں بادشاہ نو یہ ساری گل کہہ دیا یہ میرا دھرم ہے ستگراں دے کہے ہوئے بچن نو میں پھیرا نا ستگراں دے انسار ہو کے انہاں دے حکم دے وچ چلاں
وچار کر بچنی اچارے
اتنا وزیر خان نے اپنے من تے ساریاں گلاں دی وچار کیتی اے من دے وچ ساری گل دی وچار کر کے بولیا
دیا کرن کی بان تمہارے نکت دکھی پہ شرن اگارے
وزیر خان بولیا کہندا ستگرو تہاڈا سبھا ہے دیا کرنی اے تہاڈی بان ہے تسی اپنے نیڑے نا دکھیاں دے دکھ نو ویکھیا ہے اے جڑے راجے ایتھے قیدی نے انہاں دا دکھ ویکھیا ہے تے پھر دکھی ہو کے تہاڈی شرن وچ پئے ہن
اپن پرتگیا کرو نباہن
مہاراج ہن تسی اپنی پرتگیا نبھا رہے ہو کیونکہ تہاڈی پرتگیا برد شرن آوے تس کنٹھ لاوے جڑا شرن آیا اُنو گل نال لایا ہے مہاراج تہاڈی پرتگیا اپنی پرتگیا تسی نبھا رہے ہو
سدا سہائک سنسے نائن
سدا اپنے شرن پیاں دے سہائک ہو ایدے وچ کوئی سنسا نہیں ہے ایدے وچ کوئی دو رائے نہیں ہے جیڑا تہاڈی شرن چ پیا ہے تسی اودی سہایتا کر دے ہو اودی مدد کر دے ہو ایدے وچ کوئی دو رائے جا سنسا نہیں ہے
ایم کہ سن کہ ہوئے اسوار گمنی پنت شیگر تادار
ستگراں والے بچن کہ سن کے وزیر خان بڑی چھیتی نال کالی نال ستگراں دا بچن حکم بادشاہ جہانگیر نو سنون واسطے گھوڑے تے سوار ہویا ہے گوالیر تو دلی نو چل پیا ہے
گئیو شاتگ بیٹھیو دیکھ
بڑی چھیتی نال کچھ سمے وچ کچھ دنہ وچ گوالیر تو چلدا ہویا وزیر خان دلی بادشاہ جہانگیر دے کول پہنچیا ہے
بڑی بندگی نمر وشیک
بڑے پاری ونمر پاب نو تار کے وزیر خان نے بادشاہ سی ہندوستان دا اودے کول آ کے چک کے بنمر ہو کے بندگی کیتی ہے
کہو شاہ گر کی سد دیو
جدوں وزیر خان آیا تے ویکھ کے بادشاہ جہانگیر بولیا ਕਹਿੰਦਾ ਵਜ਼ੀਰ ਖਾਂ ਜੀ ਸਤਿਗੁਰਾਂ ਦੀ ਸੁਧ ਦਿਓ। ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਨੂੰ ਤੁਸੀਂ ਲੈਣ ਗਏ ਸੀ, ਉਹਨਾਂ ਬਾਰੇ ਮੈਨੂੰ ਕੁਝ ਖਬਰ ਦਿਓ।
ਕਰਿਓ ਕਿੰਨੇ ਆਮਨ ਲਖ ਨਿਓ,
ਉਹਨਾਂ ਨੇ ਮੇਰੇ ਮਨ ਦਾ ਨਿਓ ਜਾਣ ਕੇ ਆਉਣ ਵਾਸਤੇ ਤਿਆਰੀ ਕੀਤੀ ਆ ਕਿ ਨਹੀਂ ਕੀਤੀ? ਮੇਰੇ ਮਨ ਦਾ ਨਿਹੋ ਜਾਣ ਕੇ ਉਹ ਤਿਆਰੀ ਕਰਕੇ ਉਥੋਂ ਚੱਲ ਕੇ ਆਏ ਨੇ ਜਾਂ ਨਹੀਂ ਆਏ?
ਪ੍ਰਤੀਕਨ ਮੈਂ ਨਿਤ ਕਰਤਾ,
ਰੋਜ਼ ਬਹੁਤ ਭਾਰੀ ਉਡੀਕ ਉਹਨਾਂ ਦੀ ਕਰ ਰਿਹਾ, ਮੇਰੀ ਨਿਗਾਹ ਤਾਂ ਹਰ ਵੇਲੇ ਰਸਤੇ ਤੇ ਲੱਗੀ ਰਹਿੰਦੀ ਹੈ ਕਿ ਕਦੋਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਚੱਲ ਕੇ ਆ ਕੇ ਮੈਨੂੰ ਦਰਸ਼ਨ ਦੇਣਗੇ।
ਦਰਸ਼ਨ ਦੇ ਬਿਘਨ ਗਨ ਹਰਤਾ,
ਉਹ ਆ ਕੇ ਦਰਸ਼ਨ ਦੇ ਕੇ ਮੇਰੇ ਬਿਘਨਾਂ ਨੂੰ, ਮੇਰੇ ਕਲੇਸ਼ਾਂ ਨੂੰ, ਜੋ ਬਿਘਨ ਮੇਰੇ ਤੇ ਆਏ ਹੋਏ ਨੇ, ਇਹਨਾਂ ਬਿਘਨਾਂ ਨੂੰ ਕਦੋਂ ਆ ਕੇ ਹਰਨਗੇ, ਕਦੋਂ ਇਹਨਾਂ ਦੀ ਨਿਵਿਰਤੀ ਕਰਨਗੇ?
ਹੁਣ ਵਜ਼ੀਰ ਖਾਂ ਜੁਗ ਕਰ ਬੰਦ।
ਜਦੋਂ ਬਾਦਸ਼ਾਹ ਨੇ ਇਹ ਗੱਲ ਪੁੱਛੀ, ਸੁਣ ਕੇ ਵਜ਼ੀਰ ਖਾਂ ਨੇ ਹੱਥ ਜੋੜੇ ਤੇ ਬਾਦਸ਼ਾਹ ਨੂੰ ਦੱਸਣ ਲੱਗਾ,
ਕੈਤ ਸ਼ਾਹ ਸੋ ਦੇਤ ਆਨੰਦ,
ਬੜੇ ਭਾਰੀ ਆਨੰਦ ਸਹਿਤ ਗੁਰੂ ਸਾਹਿਬ ਦੀ ਵਡਿਆਈ ਕਰਦਿਆਂ ਹੋਇਆ ਵਜ਼ੀਰ ਖਾਂ ਬਾਦਸ਼ਾਹ ਨੂੰ ਬੋਲਿਆ,
ਸਦਾ ਚੈਤੇ ਕੁਸ਼ਲ ਤੁਮਾਰੇ।
ਕਹਿਣ ਲੱਗੇ ਵਜ਼ੀਰ ਖਾਂ ਜੀ, ਬਾਦਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਦਾ ਤੇਰਾ ਸੁਖ ਮੰਗਦੇ ਨੇ, ਉਹ ਸਦਾ ਤੇਰੀ ਕੁਸ਼ਲਤਾ ਮੰਗਦੇ ਹਨ।
ਕਿਰਪਾ ਭਰੇ ਗੁਰਵਾਕ ਉਚਾਰੇ,
ਉਹਨਾਂ ਨੇ ਤੇਰੇ ਵਾਸਤੇ ਬੜੇ ਕਿਰਪਾ ਭਰੇ ਬੋਲ ਬੋਲੇ ਨੇ ਬਾਦਸ਼ਾਹ। ਇੱਕ ਇੱਕ ਬੋਲ ਜੋ ਉਹਨਾਂ ਨੇ ਕਿਹਾ ਆਪਣੀ ਰਸਨਾ ਤੋਂ, ਤੇਰੇ ਤੇ ਕਿਰਪਾ ਕਰਦਿਆਂ ਬੋਲੇ ਨੇ, ਕਿਰਪਾ ਭਰੇ ਰਸੀਲੇ ਬਚਨ ਬੋਲੇ ਨੇ।
ਪਰਿਓ ਕਾਜ ਅਬ ਐਸੋ ਆਏ, ਕਰਨੋ ਕਟਨ ਸੁਜਾਨਿਓ ਜਾਏ।
ਬਾਦਸ਼ਾਹ, ਪਰ ਹੁਣ ਇੱਕ ਸਮੱਸਿਆ ਆਣ ਬਣੀ ਹੈ, ਵਿੱਚ ਸਤਿਗੁਰਾਂ ਦੇ ਉਥੋਂ ਆਉਣ ਵਿੱਚ ਇੱਕ ਸਮੱਸਿਆ ਆਣ ਬਣੀ ਹੈ, ਇਹੋ ਜਿਹਾ ਕੰਮ ਆਣ ਪਿਆ ਹੈ ਜਿਹੜਾ ਕਰਨਾ ਬਹੁਤ ਔਖਾ ਹੈ, ਔਖਾ ਹੈ ਪਰ ਅਸੰਭਵ ਨਹੀਂ ਹੈ, ਕੀਤਾ ਜਾ ਸਕਦਾ, ਬਹੁਤ ਹੀ ਔਖਾ ਤੇ ਕਠਿਨ ਕੰਮ ਆਣ ਬਣਿਆ ਹੈ।
ਤੁਮਰੇ ਕਹੇ ਬਿਨਾ ਨਾ ਹੋਏ, ਨਾ ਤਾਂ ਲਿਆਵਤ ਮੈਂ ਕਹਿ ਕਹਿ ਸੋਏ।
ਉਹ ਕੰਮ ਤੇਰੇ ਕਹੇ ਬਿਨਾ ਨਹੀਂ ਹੋ ਸਕਦਾ, ਉਹ ਕੰਮ ਤਾਂ ਹੋ ਸਕਦਾ ਬਾਦਸ਼ਾਹ ਜੇ ਤੂੰ ਹੁਕਮ ਕਰੇ, ਤੂੰ ਆਗਿਆ ਕਰੇ, ਨਹੀਂ ਤਾਂ ਮੈਂ ਆਪ ਹੀ ਸਤਿਗੁਰਾਂ ਨੂੰ ਬੇਨਤੀ ਕਰਕੇ ਉਹ ਕੰਮ ਕਰਕੇ ਉਥੋਂ ਲੈ ਆਉਣਾ ਸੀ, ਪਰ ਜਿਹੜਾ ਕੰਮ ਆਣ ਬਣਿਆ ਨਾ ਵਿੱਚ ਬੜਾ ਔਖਾ, ਉਹ ਤੇਰੇ ਕੇ ਬਿਨਾਂ ਨਹੀਂ ਹੋ ਸਕਦਾ, ਨਹੀਂ ਤਾਂ ਮੈਂ ਸਤਿਗੁਰਾਂ ਨੂੰ ਆਪ ਹੀ ਉਥੋਂ ਬੇਨਤੀ ਕਰਕੇ ਉਹ ਕੰਮ ਕਰਕੇ ਲੈ ਆਉਣਾ ਸੀ।
ਮੈਂ ਪਾਲਕ ਕੈਦੀ ਸਮਝਾਏ, ਪਰੇ ਸ਼ਰਨ ਸਤਿਗੁਰ ਕੀ ਧਾਏ।
ਕੰਮ ਇਹ ਹੈ ਕਿ ਜਿੰਨੇ ਉਥੇ ਰਾਜੇ ਨੇ ਕੈਦੀ, ਜਿੰਨੇ ਕੈਦੀ ਰਾਜੇ ਨੇ, 52 ਰਾਜੇ ਨੇ, ਉਹ ਸਾਰੇ ਕੈਦੀ ਰਾਜੇ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਚ ਪੈ ਗਏ। ਜਿੰਨੇ ਰਾਜੇ ਨੇ ਉਹ ਸਾਰੇ ਰਾਜੇ ਸਤਿਗੁਰਾਂ ਦੀ ਸ਼ਰਨ ਚ ਪੈ ਗਏ ਨੇ, ਧਾਏ ਕੇ ਦੌੜ ਕੇ ਮਹਾਰਾਜ ਜੀ ਦੀ ਸ਼ਰਨ ਚ ਪਏ ਹਨ।
ਆਪਣੋ ਬਿਰਦ ਵਿਚਾਰਨ ਕੀਨ, ਨਹੀਂ ਦੁਰਗ ਤੇ ਪਗ ਬਾਰ ਦੀਨ।
ਸਤਿਗੁਰੂ ਜੀ ਨੇ ਆਪਣਾ ਬਿਰਦ ਸੰਭਾਲਿਆ, ਉਹਨਾਂ ਦਾ ਬਿਰਦਾ ਜਿਹੜਾ ਸ਼ਰਨ ਆ ਗਿਆ ਉਹਨੂੰ ਗਲ ਨਾਲ ਲਾਇਆ, ਕੋਈ ਵੀ ਹੈ ਜਿਹੜਾ ਸ਼ਰਨ ਆਇਆ ਉਹਦੀ ਪਾਲਣਾ ਕੀਤੀ ਹੈ, ਇਸ ਕਰਕੇ ਉਹਨਾਂ ਨੇ ਆਪਣਾ ਬਿਰਦ ਵਿਚਾਰ ਕੇ ਗਵਾਲੀਅਰ ਦੇ ਕਿਲੇ ਚੋਂ ਬਾਹਰ ਚਰਨ ਨਹੀਂ ਪਾਏ, ਉਹ ਗਵਾਲੀਅਰ ਦੇ ਕਿਲੇ ਚੋਂ ਬਾਹਰ ਚੱਲ ਕੇ ਨਹੀਂ ਆਏ।
ਜੇਕਰ ਇਹ ਸਗਰੇ ਛੁੱਟ ਜਾਏ, ਤੋ ਹਮਰੋ ਚਲਬੋ ਬਣ ਆਏ।
ਗੁਰੂ ਸਾਹਿਬ ਨੇ ਇਹ ਕਿਹਾ ਕਿ ਜੇ ਇਹ ਸਾਰੇ ਰਾਜੇ ਸਾਡੇ ਨਾਲ ਬਾਦਸ਼ਾਹ ਛੱਡਦਾ, ਇਹਨਾਂ ਸਾਰੇ ਰਾਜਿਆਂ ਨੂੰ ਛੁਟਕਾਰਾ ਦਿੰਦਾ, ਤਾਂ ਅਸੀਂ ਇਸ ਕਿਲੇ ਵਿੱਚੋਂ ਬਾਹਰ ਆ ਸਕਦੇ ਹਾਂ। ਉਹਨਾਂ ਨੇ ਕਿਹਾ ਕਿ ਸਾਡੀ ਸ਼ਰਨ ਚ ਪੈ ਗਏ ਨੇ, ਤੇ ਜਿਹੜਾ ਸ਼ਰਨ ਚ ਪੈ ਕੇ ਸਾਨੂੰ ਕਹਿ ਦੇਵੇ ਕਿ ਮੈਂ ਤੇਰਾ, ਫਿਰ ਉਹਦੀ ਅਸੀਂ ਪਾਲਣਾ ਕਰਦੇ ਹਾਂ। ਹੁਣ ਉਹ ਕਹਿੰਦੇ ਨੇ ਕਿ ਜੇ ਇਹ ਸਾਰੇ ਛੁੱਟ ਜਾਣ ਤਾਂ ਅਸੀਂ ਇੱਥੋਂ ਚੱਲ ਕੇ ਸਾਡਾ ਆਉਣਾ ਬਣਦਾ।
ਨਾਏ ਤਾਂ ਬੈਠੇ ਹਮ ਇਸ ਥਾਨ, ਸਿਮਰੈ ਸ਼੍ਰੀ ਨਾਨਕ ਭਗਵਾਨ।
ਨਹੀਂ ਤਾਂ ਅਸੀਂ ਇੱਥੇ ਬੈਠੇ ਹਾਂ ਔਰ ਇਸ ਥਾਂ ਤੇ ਬੈਠੇ ਗੁਰੂ ਨਾਨਕ ਸਾਹਿਬ ਦਾ ਜਾਪ ਕਰ ਰਹੇ ਹਾਂ, ਅਸੀਂ ਤਾਂ ਭਜਨ ਹੀ ਕਰਨਾ, ਬਾਹਰ ਵੀ ਤਾਂ ਇੱਥੇ ਵੀ ਬੈਠੇ ਹਾਂ, ਪਰਮੇਸ਼ਰ ਦਾ ਗੁਰੂ ਨਾਨਕ ਸਾਹਿਬ ਦਾ ਭਜਨ ਕਰ ਰਹੇ ਹਾਂ।
ਸੁਨਤ ਸ਼ਾਹ ਨੇ ہردے بچاری کری مہم لگیو تن پارے.
بادشاہ بڑا چکرت ہو رہا بھی راجے سارے چڑھانا چاہتے نے ست گرو کہن لگا میں تا بڑی پاری مہم کیتی ہے انہاں راجیاں نوں پھڑن واسطے لکھاں روپیہ میں انہاں راجیاں نوں پھڑن واسطے خرچیا ہے.
مرے او برند لشکر تس کال
سینکڑے سپاہی جگ دے میدان تو نہ راجیاں نوں پھڑ دے مارے گئے ہن
سب پکڑے دربرتی میں پال
تاں جا کے بڑے اوکھے ڈھنگ نال انہاں راجیاں نوں میں قیدی بنا کے اس قلعے وچ نظر بند کیتا ہے.
وے مواسی دیش بگاڑ
جے میں راجیاں نوں چھڈ دینا انہاں نوں تے او تا باغی ہو کے میرے خلاف بغاوت کرن گے. پھر باہر جا کے میرے خلاف او بغاوت دا چنڈا چلان گے میرا سارا دیش بگاڑ دین گے فتور پا دین گے.
لوٹ کوٹ مم نگر اجاڑ
لوٹ کوٹ کے میرے نگراں نوں میرے دیش نوں اجاڑن لگ پین گے. او تا جے میں انہاں نوں چھڈ دتا او تا باغی ہو کے میرے خلاف لڑن گے میرے خلاف جنگ دا اعلان کرن گے.
انک جتن تے بل بولائے دشٹ مئی پت تب پکڑائے
بڑے پاری یتن کر کے پورا بل زور لا کے تا میں انہاں دشٹ راجیاں نوں پھڑیا انہاں دشٹ راجیاں نوں پکڑ کے تا انہاں نوں قیدی بنایا.
کم چھوڑن اب تن کو ہوئے
انہاں راجیاں نوں میں کیویں چھڈ سکدا جنہاں نوں اینے اوکھے ڈھنگ نال میں پھڑیا انہاں راجیاں نوں ہن میں کیویں چھڈ سکدا.
ڈنڈ اچت اپرادھی جوئے
راجے تا ڈنڈ دے اچت نے او تا بڑے بڑے اپرادھی نوں انہاں نوں اے سزا ملنی چاہیدی ہے جو اتھے مل رہی ہے.
نکس قید تے پائے فتور
قید چو باہر نکلے تے قید چو باہر نکل کے میرے دیش وچ فتور پا دین گے.
تک دیش ملا میں تھوڑ
میرے پتہ نہیں کنے کے دیشاں نوں اجاڑ کے تھوڑ چ ملا کے گرد کر دین گے.
سن وزیر خان گرا اچاری راور کو پرتاپ ہے پارے
سن کے وزیر خان بولیا کہن لگا بادشاہ سلامت تیرا بڑا بڑا پرتاپ ہے تیرا بڑا بڑا پاری جاہو زلال ہے
کرے جور کو ارے نہ آگے
تیرا ایڈا پرتاپ ہے بادشاہ بھی کوئی بھی راجہ اپنا جور لا کے تیرے اگے اڑ نہیں سکدا.
سنے نام تو دور دشمن پاگے
تیرا تا نا ہی اتنا زیادہ دہشت والا ہے بھی جیڑا دشمن بھی سن لے تے دشمن سن کے ہی بھج جاندا ہے. ایہو جا تیرا پرتاپی نا ہے.
تم تن کی کر خیر خدائے اس کے سامنے وستو کائے
تیرے شریر نالوں تاں کوئی قیمتی چیز نہیں نہ ہے تیرے تن دی خیر چاہیدی ہے ایدے برابر دنیا چ کوئی وستو نہیں. شریر ٹھیک ہے سب کچھ ٹھیک ہے تیرے تن دی خیر چاہیدی ہے کیونکہ ایدے سمان کوئی وستو نہیں.
جیون لگا سکل سماج
سارا سماج جوندیا جی ہے نا جی جیونے ہاں تے اے سارے سکھ راج بھوگ جڑے نے اے ساڈے واسطے سکھ دائی نے.
دیش کوش سینا سب راج
دیش خزانہ سینا اے سارا راج جے جیو دے رہاں گے تاں ہی نا جے جیو دے ہی نہیں تے پھر اے راج بھاگ اے سینا اے کوش خزانے اے کیڑے کم دے.
نج شریر کی کشل بچارو اپنا نارے دے کچھو تم دارو
اپنے شریر دی کشلتا دی وچار کرو ہور اپنے من چ کسے پرکار دا کوئی پھرنا نہ کرو.
نر تن درلب پن اس ہون
بادشاہ شریر درلب ہے تے پھر راجے دا شریر ملنا بادشاہ دا شریر ملنا اے تا ہور دشمن ہے ہور زیادہ اوکھا ہے.
جہاں پنا سکل سکھ پون
جہاں پنا تیرے گھر چ سارے سکھ نے سارے آنند نے.
اے فریب سب چندو کرے درگ جو اس میں ست گر بڑے
جن فریب نے سب چندو نے کیتے نے چندو پاپی نے سارا فریب کیتا ہے سارا کپٹ کیتا ہے او دے فریب کر کے گرو ہرگوبند صاحب نو گوالیر دے قلعے چ بھیجنا پیا ہے.
اب تو کرن بنت ہے تیسے شری ہرگوبند اچرے جیسے
بادشاہ ہن تا تینو اوہی کرنا چاہیے کرنا بن آ
جو گرو ہرگوبند صاحب حکم کر رہے نے جو اپنے مکھوں کہہ رہے نے وہ ہن تینو مننا ہی پوے گا
گر پرتکول آپ جب ہو تراس مثال نسا میں جو
بادشاہ جے ہن تو گرو صاحب تو الٹ ہوندا انہاں دی گل نہیں مندا تے ویکھدا رات پھر آ رہی ہے رات پھر آ رہی ہے تے تینو ہن آپ ہی سیانپ دے نال وچار کر لے تے رات تیرا کی بنے گا شیر پھر آ سکدے نے او ڈر پھر تیرے اندر پہ پیت ہو کے تینو ڈرا سکدا ہے
کرو آپ جیسے من بھاوے جس تے سکھ تمرو تن پاوے
تیرے من نو جو پاوے او ہن تو کر پر تینو او کم کرنا چاہیے جہدے نال تینو سکھ ملے تے سکھ تینو مل سکدا ہے گرو ہرگوبند صاحب دی گل مان کے
مسلت نہیں اپر کی لیجے جان شب اشب آپ
بادشاہ ہن تینو کسی اور دی صلاح لین دی بھی لوڑ نہیں کیونکہ تیرے صلاحکار بڑے ماڑے نے صلاح کرن دی لوڑ نہیں شب اشب دا نرنا ہن تو آپ کر تینو پرمیشر نے دماغ دتا اپنے دماغ نال وچار کر
ہم تو چاہت کشل تمہاری کایا رہ سدیو سکھارے
تیری سدا کشلتا چاہنے ہاں کہ تیری کایا بالکل سکھ دی رہے سکھالی ہو کے رہے
ان وزیر کھا کے بچ شاؤ گنتی انک بنت من ماؤ
وزیر خان دیا گلا سن کے بادشاہ بڑا حیران ہو رہا ہے کہ من چ کئی گنتیاں سوچتا وچارد ہے
کہو جے قید بھی کہ میں پالا چھوڑن کو جے کہوں اے کالا
بادشاہ بولیا کہندا جڑے قید چ راجے نے جے انہاں راجیاں نوں چھڈن واسطے میں ہن حکم کر دیاں
بے کر دند سکل چھٹ جاو نے آگے پنراری اٹھاو
میں انہاں نوں کہاں کہ تانوں دند دے لا کے تانوں چھڈ دینا تسی سارے دند بھر کے چھٹ جاؤ تے اگے واسطے مڑ کے جھگڑا نہ کرو
درب کروڑن لگ اے دے میں نے آگے اپرادھ کرے میں
کروڑا روپیہ مینو آ جائے گا وہ دین گے دنڈ وجوں تے اگے تو پھر کسے پرکار دا اپرادھ نہ کرنا
ہم کر بے میں بد نقصانے بہتن خرچ پکڑ گرپ آنے
میں سوچدا بھی ادا جی انہاں نوں چھڈ دیاں ایہدے وچ تاں بڑا نقصان ہے کیونکہ کروڑا روپیہ انہاں راجیاں نوں پھڑ دیا میرا لگ گیا کروڑا روپیہ میرا خرچ آیا انہاں راجیاں نوں تاں میں جا کے پکڑیا ہے
شری ہر گوبند تیں جے پٹھائے تو ہوئے دین دکھی کے گئے آئے
میں گرو ہر گوبند صاحب نوں اتھے بھیجیا تاں ہی وہ راجے دین ہو کے گرو صاحب دی شرن تک گیا کے رو کے آئے نے نہ میں انہاں نوں اتھے بھیجدا تے نہ وہ راجے انہاں نوں اتھے ملدے یہ تا ستگرو جی نو اتھے بھیج بیٹھا تے او راجے تاں آ کے انہاں نو ملے ہن
کری کرپا تن پر ہٹ تارا سنگ نکاسن با کوئی اچارا
گرو جی نے انہاں تے کرپا کر کے بچن کر دتا ہے کہہ دتا ہے کہ ہن اسی انہاں نو نال لے کے باہر آوانگے
بن چھوڑے اب نہ من آوے گر پرتکول تراسی اپجاوے
ہن بنا چھڈیاں گل نہیں بندی تے جے میں ستگراں تو الٹ ہوں انہاں دی گل نہیں مندا تے پھر مینوں رات دا ڈر ویاپدا وی رات نوں کی ہوے گا کی بنے گا اس کر کے میرے واسطے تاں ہن بڑی بڑی دچتی آن بنی ہے
میں بھیجت جے گر کو تیوا میں پالک تب ملتے کہوا
جے میں ستگراں نوں اتھے بھیجدا ہی نہ تے او راجے نے گرو صاحب نو ملنا ہی نہیں سی چنگ میں پتا نہیں کیڑی گھڑی نو میں گرو صاحب نو اتھے بھیج بیٹھا
جندو مسلط دئی پٹھائے جس تے اس کو بھیج اپجائے
سارا کھوٹا کم چندو دے کرن تے ہویا اونے مینوں مت دتی سی اونے یہ پیڑا پیچ بنایا سی جس کر کے گرو ہرگوبند صاحب نو اتھے بھیجن دی صلاح بنی
جہاں کہا کینس کھٹے آئے اب اے پاپی اچت سزائے
کتھے چندو نے کھوٹا ہی کام کیتا میرے کول بھی کھوٹا ہی کام کرایا چندو نے اے پاپی ہن سجا دے اچت ہے اینو ہن چھتی سجا ملنی چاہیے
اتیادک کہ سوچت شاؤ جانے کٹن دین اس ماؤ
بادشاہ سوچدا ہے ਕਹਿੰਦਾ ਦੋਵੇਂ ਪਾਸੀ ਕੰਮ ਔਖਾ ਬਣ ਗਿਆ, ਜੇ ਛੱਡਦਾ ਤੇ ਰਾਜੇ ਬਾਗੀ ਹੁੰਦੇ ਨੇ ਤੇ ਜੇ ਨਹੀਂ ਛੱਡਦਾ ਤੇ ਗੁਰੂ ਸਾਹਿਬ ਤੋਂ ਉਲਟ ਹੁੰਦਾ ਤੇ ਫਿਰ ਰਾਤ ਦਾ ਡਰ ਵਿਆਪਦਾ। ਹੁਣ ਦੋਵਾਂ ਦੀ ਦੋਹੀ ਪਾਸੀ ਸਮੱਸਿਆ ਬਣੀ ਹੈ।
ਛੋਡੈ ਨਿਰਪ ਤੋ ਲਖੈ ਕੁਨੀਤ, ਬਿਨ ਛੋਡੇ ਹੋਏ ਨਿਸ ਪੈ ਪੀਤ।
ਰਾਜਿਆਂ ਨੂੰ ਛੱਡਦਾ ਤੇ ਕੁਨੀਤ ਹੁੰਦੀ ਹੈ ਤੇ ਜੇ ਨਹੀਂ ਛੱਡਦਾ ਤੇ ਰਾਤ ਨੂੰ ਭੈ ਵਿਆਪਦਾ ਹੈ।
ਪੁਨ ਮਵੀਰ ਖਾ ਜੁਗ ਕਰ ਜੋਰੇ, ਤਿੱਖੋ ਆਪ ਨਿਜ ਤਨ ਕੀ ਓਰੇ।
ਵਜ਼ੀਰ ਖਾਂ ਫਿਰ ਬੋਲਿਆ, ਕਹਿਣ ਲੱਗਾ ਬਾਦਸ਼ਾਹ ਤੁਸੀਂ ਆਪਣੇ ਸਰੀਰ ਵੱਲ ਵੇਖੋ, ਆਪਣੇ ਤਨ ਦਾ ਸੁੱਖ ਵੇਖੋ।
ਰਹੇ ਸਲਾਮਤ ਸਭ ਇਹ ਆਛੇ, ਕਾਜ ਨਾ ਆਏ ਕਿਸੀ ਤਨ ਪਾਛੇ।
ਤੁਹਾਡਾ ਸਰੀਰ ਸਲਾਮਤ ਰਹੇਗਾ ਤੇ ਸਭ ਕੁਝ ਤੁਹਾਡੇ ਕੰਮ ਆਵੇਗਾ, ਤੇ ਜੇ ਸਰੀਰ ਹੀ ਨਹੀਂ ਰਹੇਗਾ ਤੇ ਸਰੀਰ ਤੋਂ ਬਿਨਾਂ ਇਹ ਸਾਰਾ ਕੁਝ ਕਿਹੜੇ ਕੰਮ ਦਾ, ਕਿਹੜੇ ਰਾਜੇ ਤੇ ਕਿਹੜਾ ਇਹ ਰਾਜ ਭਾਗ, ਸਰੀਰ ਤੋਂ ਬਿਨਾਂ ਫਿਰ ਇਹ ਕਿਹੜੇ ਕੰਮ ਦੇ ਹਨ।
ਜੀਵਨ ਲਗ ਸਗਰੋ ਵਿਵਹਾਰ, ਸੁਖਦਾਇਕ ਪ੍ਰਾਣੀ ਨਿਰਧਾਰ।
ਜਿਉਂਦਿਆਂ ਜੀ ਸਾਰੇ ਵਿਵਹਾਰ ਹੁੰਦੇ ਨੇ, ਸਾਰੇ ਸੁਖਦਾਇਕ ਹੁੰਦੇ ਨੇ, ਮਰੇ ਬਿਨਾਂ ਫਿਰ ਇਹ ਸਾਰੇ ਵਿਵਹਾਰ ਕਿਸ ਕੰਮ ਦੇ।
ਜੋ ਅਵਸ਼ ਬਨਤ ਹੈ ਕਰਨੀ, ਮੈਂ ਸੋਚਿਆ ਤੇ ਬੁੱਧ ਜਨ ਬਰਨੀ।
ਕਰਨੀ ਅਵਸ਼ਿਆ ਕਰਨੀ ਬਣੀ ਆ, ਬਣਦੀ ਹੈ। ਬੁੱਧੀਵਾਨ ਲੋਕ ਬਾਦਸ਼ਾਹ ਉਸ ਨੂੰ ਕਰਨ ਵੇਲੇ ਸੋਚਦੇ ਨੀ, ਬਸ ਕਰ ਦਿੰਦੇ ਨੇ।
ਰਾਵਰ ਕੇ ਸਰੀਰ ਪਰ ਸਾਰੇ, ਧਨ ਕੋਟਨ ਲਗ ਡਾਰੀ ਹੈ ਵਾਰੇ।
ਬਾਦਸ਼ਾਹ ਸਲਾਮਤ, ਤੁਸੀਂ ਆਖਿਆ ਮੈਂ ਕਰੋੜਾਂ ਰੁਪਇਆ ਖਰਚ ਕੇ ਰਾਜੇ ਫੜੇ ਨੇ, ਬਾਦਸ਼ਾਹ ਤੁਹਾਡੇ ਸਰੀਰ ਨਾਲੋਂ ਕਰੋੜਾਂ ਰੁਪਇਆ ਚੰਗਾ? ਇਹੋ ਜਿਹਾ ਕਰੋੜਾਂ ਰੁਪਇਆ ਤੁਹਾਡੇ ਤਨ ਤੋਂ ਵਾਰਿਆ, ਕਰੋੜਾਂ ਰੁਪਇਆ ਤੁਹਾਡੇ ਸਰੀਰ ਤੋਂ ਵਾਰਿਆ।
ਜਥਾ ਆਨੰਦ ਆਪ ਤੁਮਰੋ, ਸੋ ਨਿਚਿੰਤੋ ਇਹ ਤੂਰਨ ਕੋ।
ਆਨੰਦ ਹੋ ਕੇ ਤੁਸੀਂ ਰਹੋ, ਉਹ ਕੰਮ ਨਿਸ਼ਚਿੰਤ ਹੋ ਕੇ ਤੁਹਾਨੂੰ ਕਰਨਾ ਚਾਹੀਦਾ।
ਜਿਸ ਕਾਰਜ ਮੈਂ ਗੁਰ ਹੋਏ ਠਾਂਡੇ, ਸੋ ਆਛੋਏ ਨਿਤ ਸੁਖ ਬਾਡੇ।
ਬਾਦਸ਼ਾਹ ਜਿਹੜੇ ਕੰਮ ਚ ਗੁਰੂ ਸਾਹਿਬ ਆਪ ਖਲੋ ਜਾਣ, ਉਹ ਕੰਮ ਤਾਂ ਫਿਰ ਸੁੱਖ ਦਾ ਹੀ ਹੁੰਦਾ ਨਾ। ਇਸ ਕੰਮ ਚ ਤਾਂ ਸਤਿਗੁਰੂ ਆਪ ਖਲੋਤੇ ਨੇ, ਤੇ ਜਿਹੜੇ ਕੰਮ ਚ ਗੁਰੂ ਸਾਹਿਬ ਆਪ ਖਲੋਣ, ਉਹ ਸੁੱਖ ਦਾ ਹੀ ਹੈ।
ਰਹੇ ਨਿਰਪਤ ਸਗਰੇ ਅਨਸਾਰੀ, ਜਿਮ ਗੁਰ ਕਹੇ ਕਰੇ ਤਿਮ ਕਾਰੇ।
ਰਾਜੇ ਤੇਰੇ ਤੋਂ ਬਾਕੀ ਨਹੀਂ ਹੋਣਗੇ, ਤੇਰੇ ਆਗਿਆ ਚ ਰਹਿਣਗੇ। ਗੁਰੂ ਸਾਹਿਬ ਉਹਨਾਂ ਨੂੰ ਹੁਕਮ ਕਰ ਦੇਣਗੇ, ਜਿਵੇਂ ਸਤਿਗੁਰੂ ਜੀ ਉਹਨਾਂ ਰਾਜਿਆਂ ਨੂੰ ਕਹਿਣਗੇ, ਉਹ ਰਾਜੇ ਮੰਨਣਗੇ।
ਆਪਣੇ ਕਾਰਜ ਕੈ ਸੁਧਰਾਵੋ, ਕਰੇ ਚਾਕਰੀ ਜਾਂ ਪਠਾਓ।
ਤੁਸੀਂ ਆਪਣਾ ਕੰਮ ਆਪ ਸੁਧਾਰੋ, ਤੇ ਜਿੱਥੇ ਤੁਸੀਂ ਹੁਣ ਜਿੱਥੇ ਉਹਨਾਂ ਰਾਜਿਆਂ ਨੂੰ ਤੁਸੀਂ ਚਾਕਰੀ ਕਰਨ ਲਈ ਭੇਜੋਗੇ, ਉੱਥੇ ਜਾਣਗੇ।
ਭਾਈ ਸਜ਼ਾਏ ਤਿੰਨੋ ਕੋ ਭਾਰੇ, ਪਰੇ ਰਹੇ ਦੁੱਖ ਕੈਦ ਮਜਾਰੇ।
ਰਾਜਿਆਂ ਨੂੰ ਬੜੀ ਸਜ਼ਾ ਮਿਲ ਚੁੱਕੀ ਹੈ, ਕਈ ਕਈ ਸਾਲਾਂ ਤੋਂ ਰਾਜੇ ਕੈਦ ਚ ਪਏ ਹੋਏ ਨੇ।
ਛੁੱਟਣਗੇ ਗੁਰ ਕੇ ਉਪਕਾਰਾ, ਸੰਤ ਸ਼ਾਹ ਪੁਨਰਦੇ ਵਿਚਾਰਾ।
ਸਾਰੇ ਰਾਜੇ ਗੁਰੂ ਸਾਹਿਬ ਦੇ ਉਪਕਾਰ ਨਾਲ ਛੁੱਟਣਗੇ। ਬਾਦਸ਼ਾਹ ਇਹ ਸੁਣ ਕੇ ਮਨ ਚ ਵਿਚਾਰ ਕਰ ਰਿਹਾ ਕਿ ਹੁਣ ਉਹਨਾਂ ਰਾਜਿਆਂ ਨੂੰ ਛੱਡਣ ਵਾਸਤੇ ਕਿਸ ਪ੍ਰਕਾਰ ਦੀ ਵਿਉਂਤ ਬਣਾਵਾਂ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।